दंडौत वंदन अनेक वार सर्व कला सम्रथ डोलन तेरा खो प्रभु नानक दे कर हथ परम सम्मान योग साहिब श्री गुरु ग्रंथ साहिब सचे पातशाह जी दे पावन पवित्र हजूरी अंदर संध्या वेले दे इस गुरमत दीवान दी आप जी हाजरी पर रहे हो। सम्मान योग भाई साहब जी ने अमृत गुरबाणी दा रस पिना कीर्तन आप जी नो सर्वन कराया है। कल जो विचार दी लड़ी सतगुरु गुरु नानक साहब जी दे अमृत बोल जो विचारे जा रहे ने के अंदरूनी जीवन दी घाट वास्ते सब तो पहला लाजमी ए वे के इंसान अपने इंद्रियां ते अपने अंदर ते अपने अंदर उठ दियां होईयां इच्छावां दे तूफान ते काबू पा सके। इस दे मुतलक कल दास ने आप जी दे चरणा च बेनती कीती सी। ए शरीर परमात्मा दी एक अद्भुत अनोखी अदुती दात है। इस शरीर विच पंजां तत्तां दी जगत पंज ज्ञान इंद्रे पंज कर्म इंद्रे अंतशय करण पंजां तत्तां दे पंज गुण ते ए पंज गुण ही साडे अंदर कई वारी पंज दोष पंज विषय पंज बेकार बन जांदे ने। ते जिथे इस तन विच हड मास नाड़ी पिंजर है उसे इस शरीर ढांचे दे विच परमात्मा ने कृपा करके अपना नाम अमृत अपना अमयो रस इस अंदर अनहद चुनकार इस अंदर परमात्मा दी सेज इस अंदर परमेश्वर दा चमत्कार इस अंदर परिपूर्ण परमात्मा दा निवास दस्या है। इत्थों तक असी कल विचार रहे सां कि महाराज जी ने शरीर नूं एक नगर एक पिंड कहा। इस पिंड विच जिंद चौधरी है पंज किरसान काम क्रोध लोह मोह अहंकार ने पंज ज्ञान इंद्रे जेड़े ने उन्हां नूं इन्हां पंजां ने परवाया होया है। ते कबीर साहब ने एक वचन कहा सी जिथे आपां संपन्नता कीती सी कि कहत कबीर सुनो रे संतो खेत की करो नबेरा अब की बार बख्श बंदे को बौर ना पवजल पेरा। ए कल तक असी विचारिया सी। आओ साध संगत जी अज दी इस विचार दे अंदर के इन्हां सारिया इंद्रिया नूं तोरन वाला कौन है इन्हां दे पिछे केड़ी शक्ति काम कर रही है इन्हां नूं किवें काबू कीता जा सकदा है किवें अपने आप ते कंट्रोल आपां कर सकने आ। ए सिर्फ अज दे और कल दे दीवान विच सिर्फ जत पहारा दे संखेप जय भाव अर्थ कर सका। गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी पवित्र गुरबाणी विच जिथों तक कल असी संखेप विचारिया सी कि इस शरीर विच परमात्मा दा अपना निवास है। उथे गुरु ग्रंथ साहिब जी दी पवित्र गुरबाणी ने इस शरीर दी नाशवानता एदा अंत ते इस दी खोंद ने खत्म जदो होना है उस दे मुतलक भी बाणी विच सानू उपदेश दिते। सिर्फ कुछ बाणी विचो बचन भगत रविदास साहिब ने इस शरीर दी नाशवानता लई अपनी बाणी विच दो उदाहरणा दित्तियां साडे समझ पैण वालियां, जिथे इस नूं परमात्मा दा घर कहा देही नूं, उथे महाराज जी ने वचन कीता कि इह शरीर दी नाशवंता इस तरह इहने खत्म होना है कि जिवें मानो कोई इंसान अपने रहण वास्ते सुके कख इकट्ठे करके तीले इकट्ठे करके सुके काने लैके उस दा छप्पर बना लै, उस दी झोंपड़ी बना लै, ते उस सुकी कोई झोंपड़ी विच जा छपरी विच जा कुल्ली शब्द असी वरत लिए सौखा एक अग दी चंग्यारी लग जाए ते पूरी दी पूरी छपरी सड़ के सवाह हो जांदी है, जिवें उस कखां दी कुल्ली नूं सड़दियां देर नहीं लगदी। कहन लगे जिस तन दी तेरे नाल गल कर रहा जिस दिन इहने बिणसना है बस ए सुकी कखां दी कुल्ली एदे फूकदियां भी कोई देर नहीं लगी। महाराज जी दे अमृत बचन ने के ए तन ऐसा जैसे घास की टाटी, टाटी मीन्स हुंदा है छपरी कुल्ली झोंपड़ी, ए शरीर दी नाशवंता पखो इस तरह के जिवें सुके कोई कखां दा इक छप्पर बनिया है। ए तन ऐसा जैसे घास की टाटी, जल गयो घास रल गयो माटी। तन दा वजूद सड़िया जिन्नू असी खरी का मंदर कह रहे सां क्योंकि ए बहुत गूढ़ विशा है केवल तन दी गल करनी जिस विच परमात्मा दा नाम वरतना सी। महाराज कहिंदे नाशवंता विच बस ए कखां दी कुल्ली सड़ी। एक मिंट पहला जिस शरीर नू असी देखने देखो इस थां ते जो उस तरीके नाल शरीर दा संस्कार कीता जांदा है, पहला बक्से विच पाया होया तन उन्हें शरीर ते सुंदर वस्त्र भी पहनाए जांदे, ओदा मेकअप भी कीता जांदा है, ते इंज लगदा है जिवें ए बदल ए शरीर हुणे इसे सेज विचों उठण वाला है। सारे कतार बना के ओदे चेहरे नूं देखी जा रहे हां ते साडे देखदिआं देखदिआं मिंट पंज दस ही लगदे ने, जिहड़ा अत दा सोहना लगदा है ओह कोलियां दा निक्का जिहा ढेर बन जांदा। महाराज कहिंदे ने आ शरीर है कि जल गयो घास रल गयो माटी। दूसरा बचन भगत रविदास साहिब ने कहा ओ बचन है कि पंजाब दी धरती ते खास करके कि जदों भादरों दे महीने विच मीह पैना ते अज भी पिंडां तो बाहर गोयां दे ढेर रूड़ी शब्द सी वरदे संभली ओ रूड़ी दा ढेर होना ते मीह पैण नाल उधर सूरज दी गर्मी किरणा पैनिया उस तपश विचो उस गोए दे ढेर विचो रूड़ी विचो जमीन विचो निकिया निकिया खुंबा अपने आप पैदा हुंदिया सन। एक ता खुंब बीजी जांदी पर ओ खुंबा अपने आप ही पैदा होनिया, पर जदो खुंब जमीन विचो निकलदी सी ते ओ अत दी मुलायम कोमल ते ओदी छतरी बनी होनी ते चिट्टा रंग ओदा दूरो उजला दिसना। ते भगत रविदास साहिब कहिंदे ने ध्यान नाल देखी ए खुंभ जमीन विचो निकलीए इन्हें शाम तक पता नहीं रहना है कि नहीं, ए सिर्फ कुछ घंटिया दी मेहमान है जेड़ी खुंभ जमीन विचो निकलीए वेखदिया इन्हें सड़ जाना है। कहन लगे खुंभ ता चार घंटे आस है जिएगी पर जिस तन नू आपां लैके बैठे हां कोई भरोसा नहीं जिहड़ा साह लै रहे हां अगला वापस भी आउणा है कि नहीं। ए खुंभ नालों पहला नाशवंत है। महाराज जी दे बचन ने कहन लगे तू काहे गर्भ है बावली, बावली दर ते चली काया तू कादा मान करनी है, जैसे भादो खूंब राज तू तिस्ते खरी उतावली, जिवें भादो दियां खुंबां छेती उगदियां ने सड़ जांदियां ने बस तेरी कहानी खुंब तो भी छेती मुकण वाली है, ਉੱਥੇ ਮਹਾਰਾਜ ਜੀ ਨੇ ਨਾਸ਼ਵੰਤਾ ਪੱਖੋਂ ਇਹਨੂੰ ਖੁੰਭ ਦੇ ਨਾਲ ਤੁਲਨਾ ਦਿੱਤੀ। ਬਾਣੀ ਵਿੱਚੋਂ ਸਿਰਫ ਦੋ ਤਿੰਨ ਪ੍ਰਮਾਣ ਹੋਰ ਲੈ ਕੇ ਪ੍ਰਕਰਨ ਉਹੀ ਹੈ ਕਿ ਜੱਤ ਪਹਾੜਾਂ ਇੰਦਰੀਆਂ ਤੇ ਕਾਬੂ। ਅੱਜ ਸਿਰਫ ਇੱਕ ਸੀ ਵੀ ਸਰੀਰ ਨਾਸ਼ਵੰਤ ਹੈ। ਮਹਾਰਾਜ ਜੀ ਦਾ ਤੀਸਰਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹਨਾਂ ਨੇ ਬਚਨ ਕੀਤਾ ਕਹਿਣ ਲੱਗੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ, ਇਹਨੂੰ ਕੋਈ ਨੀ ਰੋਕ ਸਕਦਾ, ਇਹਨੇ ਜ਼ਰੂਰ ਜਾਣਾ ਹੈ। ਤੇ ਇਹ ਵੀ ਸਚਾਈ ਹੈ ਕਿ ਤਨ ਤਾਂ ਰਿਸ਼ੀਆਂ ਮੁਨੀਆਂ ਪਰਮਾਤਮਾ ਪੀਰਾਂ ਪੈਗੰਬਰਾਂ ਨੂੰ ਮਿਲੇ। ਤਨ ਦੇ ਪੱਖੋਂ ਵਕਤ ਆਉਣ ਤੇ ਹਰ ਇੱਕ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਵਿਧਾਨ ਉਹਦੀ ਮਰਿਆਦਾ ਵਿੱਚ ਅਸੀਂ ਖਲਲ ਨਹੀਂ ਪਾ ਸਕਦੇ। ਜਿਹਨੇ ਤਨ ਦਿੱਤਾ ਇੱਕ ਦਿਨ ਤਨ ਸਾਨੂੰ ਜ਼ਰੂਰ ਛੱਡਣਾ ਪਏ। ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਹਿ ਲੱਗੇ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਤਨ ਉੱਤੇ ਕੱਪੜੇ ਸੀ ਪਾਏ ਨੇ, ਕੱਪੜਾ ਕਿਤੇ ਛਿੱਜ ਜਾਏ ਪੁਰਾਣਾ ਹੋ ਜਾਏ ਉਹਨੂੰ ਟਾਂਕੀ ਲਾ ਕੇ ਸੀ ਸਕਨੇ ਆ, ਤਨ ਢੱਕ ਸਕਨੇ ਆ ਕੱਪੜੇ ਨੂੰ ਦੇ ਕੇ ਸੂਈ ਧਾਗੇ ਨਾਲ ਟਾਂਕੇ ਲਾ ਕੇ, ਪਰ ਪਿਆਰਿਓ ਇਸ ਸਰੀਰ ਵਿੱਚੋਂ ਜਦੋਂ ਜਿੰਦ ਨਿਕਲੇਗੀ ਕੋਈ ਸੂਈ ਧਾਗਾ ਨਹੀਂ ਕਿ ਜਿੰਦ ਨੂੰ ਦੁਬਾਰਾ ਸਰੀਰ ਦੇ ਵਿੱਚੋਂ ਸੀ ਸਕੇ। ਬਾਬਾ ਜੀ ਨੇ ਕਿਹਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਵੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਜਾਂ ਅਸੀਂ ਬਾਣੀ ਚ ਪੜ੍ਹਨੇ ਆ ਕਿ ਰਹਿਣ ਨਾ ਪਾਵੇ ਸੋਰ ਨਰ ਦੇਵਾਂ, ਊੜ ਸਿਧਾਰੇ ਕਰ ਮੁਨ ਜਨ ਸੇਵਾ। ਕਲਗੀਧਰ ਸਵਾਮੀ ਦੇ ਬਚਨ ਨੇ ਏਕ ਸ਼ਿਵ ਭੈ ਏਕ ਗਏ ਏਕ ਫਿਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ। ਅਵਤਾਰੀ ਪੁਰਖਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ, ਗੁਰੂ ਪੀਰਾਂ ਨੂੰ, ਵਿਦਵਾਨ ਸੱਜਣਾਂ ਨੂੰ, ਅੰਦਰ ਦੀ ਸੋਝੀ ਰੱਖਣ ਵਾਲਿਆਂ ਨੂੰ ਜਦੋਂ ਵਕਤ ਆਇਆ ਤੇ ਉਹਨਾਂ ਨੇ ਆਪਣੇ ਤਨ ਦੇ ਚੋਲੇ ਨੂੰ ਤਿਆਗਿਆ ਤੇ ਰੰਚਕ ਮਾਤਰ ਉਲਾਮਾ ਨਹੀਂ ਦਿੱਤਾ। ਜਿਹੜੇ ਕੋਲ ਬੈਠੇ ਨੇ ਉਹਨਾਂ ਨੂੰ ਵੀ ਕਿਹਾ ਭਾਈ ਇਹ ਪਰਮਾਤਮਾ ਦੀ ਖੇਡ ਹਰ ਘਰ ਵਿੱਚ ਵਾਪਰੀ ਹੈ, ਵਾਪਰੇਗੀ। ਸਾਡੇ ਤਨ ਤਿਆਗਣ ਤੋਂ ਬਾਅਦ ਕੋਈ ਅਫਸੋਸ ਨਾ ਕਰੇ, ਚਿੰਤਾ ਤਾਂ ਕਰਿਓ ਜੇ ਇਕੱਲੀ ਸਾਡੇ ਨਾਲ ਵਾਪਰੀ ਹੋ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ, ਸਿਰਫ ਮੈਂ ਤਿਉਂ ਕੁ ਮਾਤਰ ਉਦਾਹਰਣਾਂ ਦੇ ਰਿਹਾ। ਗੁਰੂ ਅਮਰਦਾਸ ਜੀ ਦਾ ਰਾਮਕਲੀ ਸੱਤ, ਉਹਨਾਂ ਦੇ ਚਲਾਣੇ ਨਾਲ ਸੰਬੰਧਿਤ ਬਾਬਾ ਸੁੰਦਰ ਜੀ ਦਾ, ਉਹਦੇ ਵਿੱਚ ਇੱਕ ਬਚਨ ਆਉਂਦਾ ਹੈ। ਉਹ ਬਚਨ ਹੈ ਮਹਾਰਾਜ ਜੀ ਨੇ ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈਓ, ਦੇਖੋ ਸ਼ਬਦ ਵਰਤੇ ਮੇਰੇ ਸਿੱਖੋ, ਨਾਲ ਸ਼ਬਦ ਪੁੱਤਰੋ ਤੇ ਭਾਈਓ ਦਰ ਤੇ ਮੇਰੇ ਭਰਾਵੋ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ, ਇਹਦੇ ਅਰਥ ਨੇ ਮੇਰੇ ਖਰੀ ਦਾ ਸੱਦਾ ਮੇਰੇ ਘਰ ਵਿੱਚ ਆ ਗਿਆ, ਪੁੱਤਰੋ ਸਿੱਖੋ ਮੇਰਾ ਹਰ ਭਾਣਾ, ਆਓ ਮੈਂ ਪਾਸ ਜੀਓ, ਪਰਮਾਤਮਾ ਨੇ ਸੱਦਾ ਕਰ ਦਿੱਤਾ ਕਿ ਹੁਣ ਇਸ ਚੋਲੇ ਨੂੰ ਛੱਡ ਕੇ ਤੁਸੀਂ ਸਾਡੇ ਕੋਲ ਆ ਜਾਓ। ਮੇਰਾ ਖਰ ਭਾਣਾ ਆਓ ਮੈਂ ਪਾਸ ਜੀਓ। ਅਗਲਾ ਬੱਚੇ ਨੇ ਖਰ ਭਾਣਾ ਗੁਰ ਪਾਇਆ, ਕਿੱਡੀ ਵੱਡੀ ਗੱਲ ਕਿ ਮੇਰੇ ਪਾਸ ਆ ਜਾਓ। ਤੇ ਗੁਰੂ ਅਮਰਦਾਸ ਕਹਿੰਦੇ ਨੇ ਪਰਮਾਤਮਾ ਦਾ ਇਹ ਭਾਣਾ, ਪਰਮਾਤਮਾ ਦੀ ਰਜ਼ਾ, ਪਰਮਾਤਮਾ ਦੀ ਇਹ ਅਦਭੁਤ ਖੇਡ ਜੋ ਹੈ ਇਹ ਮੈਨੂੰ ਭਾ ਗਈ ਤੇ ਪਰਮਾਤਮਾ ਦੇ ਕੋਲ ਮੈਂ ਜਾ ਰਿਹਾ। ਇਹਦਾ ਮਤਲਬ ਕਿ ਸਰੀਰਕ ਤੌਰ ਤੇ ਜੋ ਤਨ ਦੇਖ ਰਹੇ ਹਾਂ ਉਸ ਤਨ ਨੂੰ ਗੁਰੂ ਅਮਰਦਾਸ ਜੀ ਨੇ ਛੱਡਦਿਆਂ ਕਿਹਾ ਕਿ ਇਹ ਪਰਮਾਤਮਾ ਦਾ ਜੁਗੋ ਜੁਗ ਅਟਲ ਨੇਮ ਹੈ, ਇਹਦੇ ਵਿੱਚ ਕੋਈ ਦਖਲ ਨਹੀਂ ਸੇ ਦੇ ਸਕਦਾ। ਸਿਰਫ ਇੱਕ ਬੇਨਤੀ ਸੀ ਕਿ ਜਿੱਥੇ ਇਹਦੇ ਵਿੱਚ ਭਗਵਾਨ ਦਾ ਨਿਵਾਸ ਹੈ, ਜਿੱਥੇ ਇਹਦੇ ਵਿੱਚ ਅੰਮ੍ਰਿਤ ਰਸ ਹੈ, ਜਿੱਥੇ ਇਹਦੇ ਵਿੱਚ ਅਨਹਦ ਚੁਨਕਾਰ ਹੈ, ਜਿੱਥੇ ਸਰੀਰ ਵਿੱਚ ਝਿਲਮਿਲਕਾਰ ਦੀ ਸੰਤਾ ਹੈ, ਜਿੱਥੇ ਸਰੀਰ ਵਿੱਚ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ। ਅੱਜ ਤਾਂ ਬਾਣੀ ਪੜ੍ਹਦੇ ਇੱਕ ਬਚਨ ਆਇਆ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਤ। ਕਬੀਰ ਸਾਹਿਬ ਕਹਿੰਦੇ ਨੇ ਇਸ਼ਨਾਨ ਤਾਂ ਬੜੀ ਵਾਰੀ ਕੀਤੇ, ਸਰੋਵਰਾਂ ਚ ਇਸ਼ਨਾਨ ਕੀਤੇ, ਲੋਕਾਂ ਨੇ ਨਦੀਆਂ ਚ ਇਸ਼ਨਾਨ ਕੀਤੇ, ਰੋਜ਼ ਅਸੀਂ ਆਪਣੇ ਤਨ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਹਾਂ। ਕਹਿਣ ਲੱਗੇ ਇਹ ਤਾਂ ਤਨ ਦੀ ਸ਼ੁੱਧੀ ਲਈ ਹੈ, ਸਵਾਦ ਤਾਂ ਉਸ ਦਿਨ ਜਿਸ ਦਿਨ ਤੇਰੇ ਅਸਮਾਨ ਵਿੱਚ ਜਿਹੜਾ ਦਰਿਆ ਲੰਘਦਾ ਹੈ ਜੇ ਉਸ ਦਿਨ ਉਹਦੇ ਵਿੱਚ ਟੁੱਬੀ ਮਾਰ ਜਾਓ ਤੇ ਇਸ਼ਨਾਨ ਸਫਲ ਹੋ ਜਾਏਗਾ। ਉਹ ਕਿਹੜਾ ਦਰਿਆ ਭਾਈ? ਅਸਮਾਨ ਮਿਹਾਨੇ ਲਹੰਗ ਦਰਿਆ, ਇਹਦਾ ਮਤਲਬ ਅਸਮਾਨ ਦਾ ਅਰਥ ਦਸਮ ਦੁਆਰ, ਜਿੱਥੇ ਅੰਮ੍ਰਿਤ ਝਰਦਾ, ਜਿੱਥੇ ਅਨਹਦ ਨਾਦ ਗੂੰਜਦਾ, ਕਹਿਣ ਲੱਗੇ ਬੜੇ ਵਾਰੀ ਤੀਰਥਾਂ ਤੇ ਨਹਾ ਕੇ ਦੇਖ ਲਈ, ਜਿਸ ਦਿਨ ਉਸ ਦਸਮ ਦਰਬਾਰ ਦੇ ਵਿਚ ਲੰਘਦੇ ਕੋਈ ਦਰਿਆ ਵਿਚ ਟੁੱਬੀ ਮਾਰੇਗਾ ਸੱਚ ਏ, ਉਦਨ ਇਕ ਵਾਰੀ ਇਸ਼ਨਾਨ ਕਰਨ ਲਈ ਤੇਰਾ ਅੰਦਰ ਹੀ ਤੀਰਥ ਬਣ ਜਾਏਗਾ। ਹੁਣ ਇਹ ਵੀ ਤਾਂ ਸਰੀਰ ਦੀ ਖੇਡ ਹੀ ਹੈ, ਸਰੀਰ ਨਾਸ਼ਵੰਤ ਹੈ, ਪਰ ਕੀ ਨਾਸ਼ਵੰਤ ਸਰੀਰ ਜਾਣ ਕੇ ਆਪਾਂ ਜੇ ਇਸ ਨੂੰ ਭਗਤੀ ਤੋਂ ਖਿੰਡਾ ਰੱਖਾਂਗੇ, ਅਸੀਂ ਇਹਦੇ ਇੰਦਰੀਆਂ ਨੂੰ ਸਹੀ ਵਰਤੋਂ ਨਹੀਂ ਕਰਾਂਗੇ ਤੇ ਕੀ ਸਰੀਰ ਨੂੰ ਨਹੀਂ ਪੁੱਛਿਆ ਜਾਏਗਾ? ਦੋ ਪ੍ਰਮਾਣ ਹੋਰ ਨੇ ਬਾਣੀ ਵਿੱਚ, ਗੁਰੂ ਅਮਰਦਾਸ ਜੀ ਦਾ ਤੇ ਇੱਕ ਬਾਬਾ ਫਰੀਦ ਸਾਹਿਬ ਦਾ। ਬਾਬਾ ਫਰੀਦ ਸਾਹਿਬ ਨੇ ਕਿਹਾ ਇਹ ਤਨ ਮਿਲਿਆ ਤੇ ਵਕਤ ਜੇ ਬੰਦੇ ਨੂੰ ਮਿਲਿਆ ਦਿਨ ਰਾਤ ਦਾ, ਤੇ ਇਹ ਅੱਠ ਪੈਰ ਨੇ, ਚਾਰ ਪੈਰ ਦੇਣੇ ਤੇ ਚਾਰ ਪੈਰ ਰਾਤ ਹੈ। ਹੁਣ ਨੀ ਕੋਈ ਪੁੱਛੇਗਾ, ਦਿਨ ਚੜ੍ਹਦਾ ਸ਼ਾਮ ਤੱਕ ਦੌੜ ਪਾਜੇ ਕੋਈ ਪਰਵਾਹ ਨੀ, ਕਿਉਂ ਪੁੱਛਣ ਵਾਲਾ ਕੋਈ ਨੀ। ਅਸਲੀਅਤ ਇਹ ਜਦੋਂ ਰਾਤ ਪੈਂਦੀ ਏ ਤੇ ਇਹ ਹੀ ਤਨ ਜਿਹੜਾ ਹੈ ਦਿਨ ਦਾ ਥੱਕਿਆ ਟੁੱਟਿਆ ਵਾਸਨਾਵਾਂ ਵਿੱਚ ਜਾਂ ਲੁਪਤ ਹੁੰਦਾ ਤੇ ਜਾਂ ਇਹਨੂੰ ਨੀਂਦ ਆਪਣੀ ਗੋਦ ਵਿੱਚ ਲੈ ਲੈਂਦੀ ਏ, ਇਸ ਤਨ ਨੂੰ ਮਿਲਿਆ ਹੋਇਆ ਵਕਤ ਇਹਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਕਿਹਦੇ ਨੇ ਪਰਮਾਤਮਾ ਪੁੱਛੇਗਾ ਕਿ ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਚਾਰ ਪੈਰ ਦਿਨ ਭੱਜ ਕੇ ਨਿਕਲ ਗਿਆ ਦੌੜ ਨੱਠ, ਚਾਰ ਗਵਾਇਆ ਸਮ, ਚਾਰ ਪੈਰ ਰਾਤ ਸੌਂ ਕੇ ਬਤੀਤ ਕਰ ਦਿੱਤੀ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕਹਾ। ਇਹਦਾ ਮਤਲਬ ਪੁੱਛਿਆ ਕਿਸੇ ਨੇ? ਥੋੜਾ ਜਿਹਾ ਹੋਰ ਆਪਾਂ ਦੇਖੀ, ਇੱਕ ਪੌੜੀ ਅਸੀਂ ਰੋਜ਼ ਪੜ੍ਹਨੇ ਆਨੰਦ ਸਾਹਿਬ ਵਿੱਚ, ਹੁਣ ਮੈਂ ਤੁਰ ਲੱਗਾ ਅੱਗੇ ਜੱਟ ਪਹਾੜਾ। ਉਹ ਪੌੜੀ ਮਹਾਰਾਜ ਜੀ ਨੇ ਦੋ ਵਾਰੀ ਵੈਸੇ ਉਹ ਬਚਨ ਕਹੇ, ਇੱਕ ਤਾਂ ਅਹਿਸਾਸ ਕਰਾਇਆ ਸਰੀਰ ਕਿ ਤੇਰੇ ਅੰਦਰ ਪਰਮਾਤਮਾ ਨੇ ਆਪਣੀ ਸੱਤਿਆ ਰੱਖੀ, ਤੂੰ ਤਾਂ ਹੈ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹਦਾ ਮਤਲਬ ਆਪਣੀ ਸੱਤਿਆ ਟਿਕਾਈ, ਜੋਤ ਰੱਖੀ ਤਾਂ ਹੈ। ਇਸ ਤੋਂ ਅੱਗੇ ਕਦੀ ਦੇਖੋ, ਮਨ ਚਾਓ ਭਇਆ ਪੌੜੀ ਲੰਘ ਕੇ ਅੱਗੇ ਮਹਾਰਾਜ ਜੀ ਨੇ ਕੱਲਾ ਸਰੀਰ ਨੂੰ ਮੁਖਾਤਬ ਕੀਤਾ ਜੱਤ ਪਹਾੜਾ ਬਣਾਉਣ ਲਈ। ਪਹਿਲਾਂ ਸਰੀਰ ਨੂੰ ਪੁੱਛਿਆ ਗਿਆ ਕਿ ਗੱਲ ਦੱਸ ਤਾਂ ਸਹੀ, ਤੇਰੇ ਵਿੱਚ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਤੱਤ ਤੇਰੇ ਵਿੱਚ ਅੰਤ ਸ਼ੈ ਕਰਨ, ਤੇਰੇ ਵਿੱਚ ਇੰਨਾ ਖਜ਼ਾਨਾ, ਘੱਟੋ ਘੱਟ ਸਾਨੂੰ ਇੰਨਾ ਤਾਂ ਦੱਸ ਦੇ ਕਿ ਇਹ ਸਭ ਕੁਝ ਪ੍ਰਾਪਤ ਕਰਨ ਤੋਂ ਬਾਅਦ ਤੂੰ ਧਰਤੀ ਉੱਤੇ ਕੰਮ ਕੀ ਕੀਤਾ। ਅਸੀਂ ਇਸ ਪੌੜੀ ਪੜ੍ਹਨੇ ਆ, ਅਰਥ ਨੇ ਤੇ ਮੇਰਾ ਖਿਆਲ ਇੰਨੇ ਕਰਨ ਦੀ ਲੋੜ ਨਹੀਂ। ਆ ਬਾਣੀ ਪੜ੍ਹਨ ਵਾਲੇ ਬੈਠੇ ਹੋ ਕਿ ਇਹ ਸਰੀਰਾਂ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾ ਹੈ। ਹੁਣ ਇਹ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦਾ ਕਿ ਮੇਰੇ ਸਰੀਰਾਂ ਮੈਨੂੰ ਦੱਸ ਤੂੰ ਕੀ ਕਰਮ ਕੀਤਾ ਧਰਤੀ ਤੇ ਕੁਰਬਾਨ ਜਾਈਏ ਸੱਚੇ ਪਾਤਸ਼ਾਹ ਤੋਂ। ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਜੋ ਕਰਮ ਕਰ ਦਿੱਤੇ, ਤੁਹਾਡੇ ਸਰੀਰ ਨੇ ਜਿਹੜਾ ਕਰਮ ਕੀਤਾ ਉਹ ਤਾਂ ਕੋਈ ਮਾਈ ਦਾ ਲਾਲ ਅੱਜ ਤੱਕ ਕਰ ਨਹੀਂ ਸਕਿਆ, ਕਿਉਂਕਿ ਇੰਨੀ ਸੇਵਾ, 12 ਸਾਲ ਗਾਗਰ ਤੇ 12 ਸਾਲ ਵਿੱਚ ਕਿੰਨਾ ਮੀਂਹ, ਕਿੰਨੀ ਹਨੇਰੀ, ਕਿੰਨੀ ਠੰਡ, ਕਿੰਨਾ ਝੱਖੜ। ਕੱਲਾ ਇਹ ਹੀ ਨਹੀਂ, ਜਿਹੜੇ ਉੱਥੇ ਰਹਿੰਦੇ ਸਨ ਲੋਕੀ ਗੱਲਾਂ ਵੀ ਕਰਦੇ ਸਨ ਕਿ ਔਲਾਦ ਨੇ ਘਰੋਂ ਕੱਢ ਦਿੱਤਾ ਬੁਢੇਪੇ ਬਾਰੇ, ਆਹ ਉਮਰ ਬੱਚੇ ਦੀ ਸਾਂਭਣ ਦੀ ਹੁੰਦੀ ਹੈ ਬਜ਼ੁਰਗਾਂ ਨੂੰ, ਦੇਖੋ ਬੱਚਿਆਂ ਨੇ ਧੱਕ ਦਿੱਤਾ ਤੇ ਕੁੜਮਾਂ ਦੇ ਘਰ ਵਿੱਚ ਗਾਗਰਾਂ ਢੋਂਦਾ ਪਿਆ। ਨਿਥਾਵਾਂ ਤੱਕ ਸ਼ਬਦ ਕਹਿ ਦੇਣੇ, ਇਹ ਕੋਈ ਅਤਕਥਨੀ ਨਹੀਂ ਸੀ। ਲੋਕਾਂ ਨੇ ਬਹੁਤ ਕੁਝ ਕਿਹਾ ਪਰ ਇਹ ਸਰੀਰ ਨਾਲ ਸਭ ਕੁਝ ਜਰਿਆ। ਪਰ ਮਹਾਰਾਜ ਸਾਨੂੰ ਕਹਿੰਦੇ ਨੇ ਕਦੀ ਇਕਾਂਤ ਵਿੱਚ ਬੈਠ ਕੇ ਪੁੱਛ ਆਪਣੇ ਤਨ ਨੂੰ, ਸ਼ੀਸ਼ੇ ਦੇ ਸਾਹਮਣੇ ਸਾਰੀ ਬੋਡੀ ਤੈਨੂੰ ਦਿਸ ਲਈਏ, ਆਪਣੇ ਚਿਹਰੇ ਨੂੰ ਪੁੱਛ ਕਿ ਇਹ ਸਰੀਰਾਂ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਖਰ ਤੇਰਾ ਰਚਨ ਰਚਿਆ ਸੋ ਖਰ ਮਾਨਾ ਵਸਾਇਆ, ਗੁਰ ਪ੍ਰਸਾਦੀ ਖਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ। ਇੱਥੋਂ ਗੱਲ ਚੱਲੇਗੀ ਅੱਗੇ ਜੱਤ ਪਹਾਰਾ ਦੀ, ਸਰੀਰ ਪ੍ਰਵਾਨ ਹੋਵਾ। ਹੁਣ ਪੂਰੇ ਦੇ ਪੂਰੇ ਮੁਕੰਮਲ ਤਨ ਦੀ ਬਾਤ ਕਰ ਦਿੱਤੀ ਕਿ ਉਹ ਸਰੀਰ ਪ੍ਰਵਾਨ ਹੋ ਗਿਆ ਜਿਸ ਸਰੀਰ ਅੰਦਰੋਂ ਚਿੱਤ ਗੁਰੂ ਨਾਲ ਲੱਗ ਗਿਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਹੇ। ਆਓ ਮੇਰੀ ਅਗਲੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਸਭ ਤੋਂ ਪਹਿਲਾਂ ਅੰਦਰ ਨੂੰ ਘੜਨ ਵਾਸਤੇ ਬੰਦਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਏ। ਕੱਲ ਇਥੋਂ ਹੀ ਬੇਨਤੀ ਸੀ ਅੱਗੇ ਤੁਰ ਲਈ ਸਾਡੀਆਂ ਇੰਦਰੀਆਂ ਕਰਮ ਇੰਦਰੇ ਤੇ ਗਿਆਨ ਇੰਦਰੇ ਪਿਆਰਿਓ ਗਿਆਨ ਇੰਦਰੀਆਂ ਖਾਸ ਕਰਕੇ ਸਾਨੂੰ ਬਾਹਰ ਮੁਖੀ ਬਹੁਤ ਪ੍ਰੇਰਦੀਆਂ ਗਿਆਨ ਇੰਦਰੀਆਂ ਵਿੱਚ ਸਾਡੇ ਕੋਲ ਅੱਖਾਂ ਨੇ ਕੰਨ ਹੈ ਜੀਭ ਹੈ ਇਹ ਖਾਸ ਕਰਕੇ ਇਸ ਬੰਦੇ ਦੇ ਅੰਦਰ ਨੂੰ ਬਾਹਰ ਮੁਖੀ ਬਹੁਤ ਪ੍ਰੇਰਦੀਆਂ ਤੇ ਫਿਰ ਇਹਨਾਂ ਸਾਰੀਆਂ ਇੰਦਰੀਆਂ ਵਿੱਚ ਇੱਕ ਬੈਠਾ ਆਪਣਾ ਰਾਜ ਪਿਆ ਕਮਾਉਂਦਾ ਉਹ ਨਜ਼ਰ ਨਹੀਂ ਆਉਂਦਾ ਪਰ ਸਾਰਿਆਂ ਵਿੱਚ ਬੈਠਾ ਅੱਖਾਂ ਵਿੱਚ ਬੈਠਾ ਹੈ ਕੰਨਾਂ ਵਿੱਚ ਬੈਠਾ ਹੈ ਨਾਸਕਾਂ ਵਿੱਚ ਬੈਠਾ ਹੈ ਜੀਭ ਵਿੱਚ ਬੈਠਾ ਹੈ ਹੱਥਾਂ ਵਿੱਚ ਬੈਠਾ ਹੈ ਪੈਰਾਂ ਵਿੱਚ ਬੈਠਾ ਹੈ ਜੇ ਗੁਰਮਤ ਦੇ ਸਾਹਿਤ ਨੂੰ ਪੜ੍ਹੀਏ ਤੇ ਪਿਆਰਿਓ ਸਾਡੇ ਤਨ ਦਾ ਕੋਈ ਹਿੱਸਾ ਨਹੀਂ ਜਿੱਥੇ ਉਹ ਬੈਠਾ ਆਪਣੀ ਮਨ ਮਰਜ਼ੀ ਨਹੀਂ ਕਰ ਰਿਹਾ ਆਪਣੀ ਮਰਜ਼ੀ ਨਹੀਂ ਕਰ ਰਿਹਾ ਉਹ ਕੌਣ ਹੈ ਭਾਈ ਗੁਰਦਾਸ ਸਾਹਿਬ ਨੇ ਉਹਦਾ ਜ਼ਿਕਰ ਆਪਣੀ ਰਚਨਾ ਵਿੱਚ ਕੀਤਾ ਉਹ ਲਿਖਦੇ ਨੇ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਉਣਾ ਕਹਿੰਦੇ ਨੇ ਅੱਖਾਂ ਵਿੱਚ ਬੈਠਾ ਵੇਖੀ ਜਾ ਰਿਹਾ ਤੇ ਅੱਜ ਦਾ ਨਹੀਂ ਜਿਸ ਦਿਨ ਦੀਆਂ ਅੱਖਾਂ ਮਿਲੀਆਂ ਨੇ ਪਿਆਰਿਓ ਉਸ ਦਿਨ ਤੋਂ ਲੈ ਕੇ ਅੱਜ ਤੱਕ ਵੇਖ ਰਿਹਾ ਪਰ ਅਫਸੋਸ ਵੇਖਣ ਦੇ ਬਾਵਜੂਦ ਅੱਖਾਂ ਦੀ ਜੋਤ ਤਾਂ ਮੱਧਮ ਪੈ ਗਈ ਪਰ ਜਿਹੜਾ ਵਿੱਚ ਬੈਠਾ ਵੇਂਦਾ ਪਿਆ ਸੀ ਉਹਦੀ ਭੁੱਖ ਅਜੇ ਵੀ ਨਹੀਂ ਮਰੀ ਜਦ ਪਹਾ ਉਹਦੀ ਭੁੱਖ ਨਹੀਂ ਮਰੀ ਅੱਖਾਂ ਅੰਦਰ ਵੇਖਦਾ ਮਹਾਰਾਜ ਕਹਿੰਦੇ ਨੇ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਉਣਾ ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ ਕੰਨਾਂ ਵਿੱਚ ਬੈਠਾ ਉਹ ਸੁਣ ਰਿਹਾ ਪਤਾ ਨਹੀਂ ਕੀ ਕੁਝ ਉਹਨੇ ਸੁਣਿਆ ਤੇ ਇੰਨਾ ਕੁਝ ਸੁਣਨ ਦੇ ਬਾਵਜੂਦ ਉਹਨੇ ਇਹ ਨਹੀਂ ਕਿਹਾ ਮੈਂ ਤ੍ਰਿਪਤ ਹੋ ਗਿਆ ਕੰਨ ਬੋਲੇ ਹੋ ਗਏ ਨੇ ਪਰ ਉਹਦੇ ਸੁਣਨ ਦੀ ਭੁੱਖ ਅਜੇ ਵੀ ਨਹੀਂ ਮਰੀ ਅਵੇ ਜੀ ਯਤਨ ਕਰਦਾ ਕਿਤੇ ਆਵਾਜ਼ ਮਿਲ ਜਾਏ ਮੇਰੇ ਕੰਨਾਂ ਵਿੱਚ ਕੁਝ ਬੋਲ ਪੈਣ ਦੀ ਸ਼ਕਤੀ ਆ ਜਾਏ ਸੁਣਨ ਦੀ ਕੰਨਾਂ ਵਿੱਚ ਬੈਠਾ ਸੁਣਦਾ ਪਰ ਰੱਜਿਆ ਨਹੀਂ ਅਗਲਾ ਵਚਨ ਅੱਖੀ ਅੰਦਰੋਂ ਖੈ ਕੀ ਅਸੀਂ ਦੇਖਾਂਗੇ ਅਗਲੀ ਬਾਣੀ ਦੀਆਂ ਤੁਕਾਂ ਵਿੱਚ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਉਣਾ ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ ਜੇ ਵਹਿ ਅੰਦਰ ਬੋਲਦਾ ਬਹੁ ਸਾਧ ਲੁਭਾਣਾ ਜ਼ਬਾਨ ਵਿੱਚ ਬੈਠਾ ਬੋਲੀ ਜਾਂਦਾ ਜ਼ਬਾਨ ਵਿੱਚ ਬੈਠਾ ਸਵਾਦ ਮਾਣੀ ਜਾਂਦਾ ਤੇ ਮਹਾਰਾਜ ਕਹਿੰਦੇ ਨੇ ਇੰਨਾ ਕੁਝ ਛਕਣ ਦੇ ਬਾਵਜੂਦ ਬੋਲਣ ਦੇ ਬਾਵਜੂਦ ਅਜੇ ਤੱਕ ਉਹ ਰੱਜਿਆ ਨਹੀਂ ਰੋਜ਼ ਨਿਤ ਨਵੇਂ ਸਵਾਦ ਭਾਲਦਾ ਤੇ ਰੋਜ਼ ਨਿਤ ਨਵੀਆਂ ਗੱਲਾਂ ਕਰਦਾ ਜੀ ਵਹਿ ਅੰਦਰ ਬੋਲਦਾ ਬਹੁ ਸਾਧ ਲੁਭਾਣਾ ਅੱਗੇ ਕਹਿੰਦੇ ਖੱਤੀ ਕਿਰਤ ਕਮਾਮਦਾ ਪੱਗ ਚੱਲੈ ਸੁਜਾਣ ਖੱਥਾਂ ਨਾਲ ਕੰਮ ਕਰਦਾ ਪੈਰਾਂ ਨਾਲ ਤੁਰਦਾ ਪਰ ਕਹਿੰਦੇ ਨੇ ਭਾਈ ਨਾ ਖੱਥਾਂ ਨਾਲ ਤ੍ਰਿਪਤ ਹੋਇਆ ਨਾ ਪੈਰਾਂ ਨਾਲ ਮਹਾਰਾਜ ਉਹ ਹੈ ਕੌਣ ਕਿ ਜਿਹੜਾ ਅੱਖਾਂ ਵਿੱਚ ਵੇਖਦਾ ਰੱਜਦਾ ਨਹੀਂ ਕੰਨਾਂ ਵਿੱਚ ਸੁਣਦਾ ਰੱਜਦਾ ਨਹੀਂ ਜੀਭ ਵਿੱਚ ਸਵਾਦ ਚੱਖਦਾ ਬੋਲਦਾ ਤਾਂ ਵੀ ਤ੍ਰਿਪਤ ਨਹੀਂ ਹੁੰਦਾ ਹੱਥਾਂ ਨਾਲ ਕੰਮ ਕਰਦਾ ਤਾਂ ਵੀ ਰੱਜਦਾ ਨਹੀਂ ਪੈਰਾਂ ਵਿੱਚ ਤੁਰਿਆ ਜਾਂਦਾ ਤਾਂ ਵੀ ਉਹ ਤ੍ਰਿਪਤ ਨਹੀਂ ਹੁੰਦਾ ਭਾਈ ਸਾਹਿਬ ਕਹਿੰਦੇ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਇਹਨਾਂ ਸਾਰਿਆਂ ਵਿੱਚ ਭੈੜਾ ਮਨ ਬੈਠਾ ਹੀ ਸਾਰਿਆਂ ਵਿੱਚ ਬੈਠਾ ਸਾਰਿਆਂ ਨੂੰ ਕੰਟਰੋਲ ਕਰਕੇ ਰਸ ਮਾਣੀ ਜਾਂਦਾ ਹੈ ਇੱਕ ਅੱਖਾਂ ਵਿੱਚ ਮਨ ਪ੍ਰੇਰਦਾ ਮੇਰੀ ਬੇਨਤੀ ਸਮਝਿਓ ਜੱਤ ਪਹਾਰਾ ਮਨ ਨੇ ਫੁਰਨਾ ਪੈਦਾ ਕੀਤਾ ਮੈਂ ਕਿਸੇ ਦੇ ਤਨ ਨੂੰ ਦੇਖਣਾ ਕਿਸੇ ਨਜ਼ਾਰੇ ਨੂੰ ਦੇਖਣਾ ਕਿਸੇ ਬਾਹਰ ਮੁਖੀ ਤਮਾਸ਼ੇ ਨੂੰ ਦੇਖਣਾ ਅੱਖਾਂ ਵਿਚਾਰੀਆਂ ਨੇ ਤਾਂ ਉਹਦਾ ਹੁਕਮ ਮੰਨਿਆ ਮਨ ਨੇ ਪ੍ਰੇਰਿਆ ਅੱਖਾਂ ਵੇਖਣ ਤੁਰ ਪਈਆਂ ਅੱਖਾਂ ਸਿਰਫ ਵੇਖਦੀਆਂ ਰਹੀਆਂ ਅੰਦਰ ਦਾ ਸਵਾਦ ਮਾਣ ਮਾਲ ਕੇ ਚਲਾ ਗਿਆ ਮਨ ਨੇ ਕਿਹਾ ਕੰਨਾਂ ਰਾਹੀਂ ਸੁਣਨਾ ਕੰਨ ਸਿਰਫ ਸੁਰਾਖ ਨੇ ਪਰ ਕੰਨਾਂ ਨੂੰ ਪ੍ਰੇਰਨਾ ਤਾਂ ਮਨ ਨੇ ਦਿੱਤੀ ਪਿਆਰਿਓ ਜੀਭ ਨੇ ਕਿਹਾ ਮਨ ਨੇ ਕਿਹਾ ਸਵਾਦ ਚੱਖਣਾ ਜੀਭ ਚੱਲ ਪਈ ਚੱਖਣ ਵਾਸਤੇ ਜੀਭ ਤਾਂ 10 ਮਿੰਟ ਬਾਅਦ ਫਿਰ ਥੋਤੀ ਦੀ ਥੋਤੀ ਫੋਕੀ ਰਹਿ ਗਈ ਫਿੱਕਾ ਬਣ ਪਰ ਕਦੀ ਦੇਖੋ ਮਨ ਕਹਿੰਦਾ ਨਹੀਂ ਅੱਜ ਪ੍ਰਸ਼ਾਦਾ ਛਕਿਆ ਅੱਜ ਆ ਚੀਜ਼ ਛਕੀ ਸਵਾਦ ਆ ਗਿਆ ਇੱਕ ਮਨ ਸਾਰਿਆਂ ਦੇ ਵਿੱਚ ਵਰਤਦਾ ਪਿਆ ਤੇ ਕਈ ਵਾਰੀ ਇੰਨਾ ਭੈੜਾ ਪੇਟ ਭਰਿਆ ਹੁੰਦਾ ਦੇਖਿਓ ਜੱਤ ਪਹਾੜਾ ਦੇ ਅਰਥ ਕੇਵਲ ਆ ਕਾਮ ਵਾਸਨਾਵਾਂ ਦੀਆਂ ਇੰਦਰੀਆਵਾਂ ਨੂੰ ਰੋਕਣਾ ਹੀ ਨਹੀਂ ਜੱਤ ਪਹਾੜਾ ਦਰ ਤੇ ਆਪਣੀ ਜ਼ਿੰਦਗੀ ਦੇ ਹਰ ਮੁਕਾਮ ਤੇ ਸੰਜਮ ਨੂੰ ਧਾਰਨ ਕਰ ਲੈ ਜੇ ਅੰਦਰ ਨੂੰ ਘੜਨਾ ਚਾਹੁੰਦਾ ਹੈ ਪੇਟ ਭਰਿਆ ਗਲ ਤੱਕ ਪਰ ਸਾਹਮਣੇ ਪਦਾਰਥ ਪਏ ਨੇ ਅੰਦਰ ਵਾਲਾ ਮਨਵਾ ਫਿਰ ਲਚਾ ਗਿਆ ਪੇਟ ਕੋਲ ਥਾਂ ਕੋਈ ਨਹੀਂ ਮਨ ਰੱਜਦਾ ਕੋਈ ਨਹੀਂ ਜੀਭ ਜਿਹੜੀ ਉਹਨੂੰ ਖਿੰਨ ਦੇ ਸਵਾਦ ਲਈ ਫਿਰ ਬੰਦੇ ਦੇ ਅੰਦਰ ਉਹ ਰਾਸ਼ਨ ਉਹ ਖੁਰਾਕ ਉਹ ਪਦਾਰਥ ਪਾਉਣ ਲੱਗ ਪੈਂਦਾ ਇਹਦਾ ਮਤਲਬ ਉਹਦੀ ਤ੍ਰਿਪਤੀ ਨਹੀਂ ਅੱਜ ਤੱਕ ਨੇ ਜੇ ਰਚਿਆ। ਭਾਈ ਸਾਹਿਬ ਨੇ ਤਾਂ ਬਚਨ ਵੀ ਕਿਹਾ, ਭਾਈ ਗੁਰਦਾਸ ਸਾਹਿਬ ਨੇ ਉਹਨਾਂ ਕਿਹਾ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਪਿਆਰਿਓ ਕਦੋਂ ਤ੍ਰਿਪਤ ਹੋਣਗੇ? ਬਹੁਤ ਕੁਝ ਅੱਖਾਂ ਨੇ ਦੇਖਿਆ ਤੇ ਜੋ ਕੁਝ ਦੇਖਿਆ ਉਹ ਕੁਝ ਸਾਡੇ ਅੰਦਰ ਪਿਆ, ਮੈਨੂੰ ਬਖਸ਼ ਦਿਆ ਜੇ। ਅਸੀਂ ਡਰਦੇ ਮਾਰੇ ਗੱਲ ਨਾ ਬਾਹਰ ਕਰੀਏ ਵੱਖਰੀਏ। ਜੋ ਕੁਝ ਸਾਡੀਆਂ ਅੱਖਾਂ ਨੇ ਦੇਖਿਆ, ਜੋ ਕੁਝ ਫੁਰਨੇ ਬਣੇ ਨੇ, ਉਹ ਬੀਜ ਸਾਡੇ ਅੰਦਰ ਪਏ ਨੇ। ਜਦੋਂ ਕਈ ਵਾਰੀ ਵਕਤ ਹੁੰਦਾ ਉਹ ਸੁਪਨੇ ਬਣ ਬਣ ਕੇ ਵੀ ਸਾਨੂੰ ਤੰਗ ਕਰਨ ਲੱਗ ਪਏ। ਜੱਤ ਪਹਾਰਾ ਅਸੀਂ ਅੱਗੇ ਵਿਚਾਰਾਂਗੇ, ਅਸਲੀ ਜੱਤ ਪਹਾਰਾ ਉਹਦੇ ਕੋਲ ਹੈ ਜਿਹੜਾ ਸੁਪਨੇ ਵਿੱਚ ਵੀ ਆਪਣੇ ਅੰਦਰ ਵਕਾਰ ਨਾ ਫੁਰਦਾ। ਕਿੱਡੀ ਵੱਡੀ ਵਸਤੀ ਖੋਵੇਗੀ ਪਹਿਲਾਂ ਹੀ ਗੋੜੇ ਜੇ ਬਾਬਾ ਜੀ ਨੇ ਕਿਹਾ ਜੇ ਤਾਂ ਬਾਕੀ ਦੂਰ ਦੇ ਨੇ। ਸਤਿਗੁਰੂ ਨੇ ਕਿਹਾ ਅੱਖਾਂ ਰਜੀਆਂ ਨਹੀਂ, ਬਹੁਤ ਕੁਝ ਦੇਖਿਆ। ਸੱਚਾਈ ਇਹ ਕਿ ਜੋ ਕੁਝ ਦੇਖਿਆ ਉਹ ਅੰਦਰ ਪਿਆ, ਬੀਜ ਬਣ ਕੇ ਪਿਆ ਤੇ ਜਦੋਂ ਜਦੋਂ ਸੁਪਨੇ ਆਉਂਦੇ ਨੇ ਉਹ ਬੀਜ ਫਿਰ ਤਸਵੀਰਾਂ ਬਣ ਕੇ ਰਾਤ ਸੁੱਤਿਆਂ ਨੂੰ ਦਿਸਦੇ। ਮਹਾਰਾਜ ਕਹਿੰਦੇ ਨੇ ਅੱਖੀ ਵੇਖ ਨਾ ਰਚੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ। ਪਤਾ ਨੀ ਕਿੰਨੀ ਕੀ ਆਪਣੀ ਵਾਹ 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 ਸੁਣੀ ਪਰ ਕੀ ਕੰਨ ਅਜੇ ਰੱਜ ਗਏ ਨੇ? ਕਿੰਨੀ ਕੁ ਲੋਕਾਂ ਦੀ ਨਿੰਦਿਆ ਸੁਣੀ ਕੀ ਕੰਨ ਤ੍ਰਿਪਤ ਹੋ ਗਏ ਨੇ? ਇਹਨਾਂ ਨੂੰ ਦੋ ਹੀ ਸਵਾਦ ਪਏ ਨੇ, ਜਿੱਥੇ ਜਾਂਦੇ ਨੇ ਇੱਕੋ ਗੱਲ ਕਹਿੰਦੇ ਨੇ ਕਿ ਮੇਰੀ ਉਸਤ ਹੋਵੇ, ਮੇਰੇ ਵਿਰੋਧੀ ਦੀ ਨਿੰਦਿਆ ਹੋਵੇ ਤੇ ਸਵਾਦ ਦੋਨਾਂ ਵਿੱਚ ਬੜਾ ਜੇ। ਚਿੱਤ ਕੋਈ ਨੀ ਕਰਦਾ ਬੰਦੇ ਨੂੰ ਛੱਡਣ ਲਈ, ਜਿਹੜਾ ਬੰਦਾ ਉਸਤ ਕਰਦਾ ਉਹਨੂੰ ਬੰਦਾ ਪਹੁੰਚ ਕੇ ਮਿਲ ਕੇ ਕਹਿੰਦਾ ਬੜਾ ਗੁਰਮੁਖ ਹੈ, ਤੇ ਜਿਹੜਾ ਵਿਰੋਧੀ ਬਣ ਕੇ ਥੋੜਾ ਜਿਹਾ ਸੱਚ ਕਹਿੰਦਾ ਕਹਿੰਦਾ ਛੱਡੋ ਪਰ ਅੱਜ ਤਾਂ ਮਨਮੁਖ ਹੈ। ਉਹ ਇਸ ਕਰਕੇ ਮਨਮੁਖ ਕਿਉਂਕਿ ਉਹਦੀ ਗੱਲ ਨੂੰ ਫਿੱਟ ਨਹੀਂ ਬੈਠਦੀ। ਮਹਾਰਾਜ ਕਹਿੰਦੇ ਨੇ ਇਹ ਇਸੇ ਰਾਸੇ ਨਾ ਜੱਤ ਪਹਾਰਾ, ਕੰਨ ਉਸਤ ਸੁਣਦੇ ਨੇ ਆਪਣੀ ਰੱਜ ਕੇ ਤੇ ਨਿੰਦਿਆ ਸੁਣਦੇ ਨੇ ਦੁਸ਼ਮਣ ਦੀ। ਮਹਾਰਾਜ ਕਹਿੰਦੇ ਨੇ ਕੰਨ ਕਿਹੜੇ ਰੱਜ ਗਏ, ਅੱਖਾਂ ਕਿਹੜੀਆਂ ਰੱਜ ਗਈਆਂ? ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ। ਪਤਾ ਨੀ ਪਿਆਰੇ ਉਸ ਜੀਵ ਨੇ ਕਿੰਨਾ ਕੁਝ ਮਾਣਿਆ ਕਿ ਤ੍ਰਿਪਤ ਹੋ ਗਈ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਪਿਆਰਿਓ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਹ ਇੰਦਰੀਆਂ ਇਸ ਤਰ੍ਹਾਂ ਕਾਬੂ ਨਹੀਂ, ਹੁਣ ਇਹਦੀ ਜੁਗਤ ਕੀ ਹੈ, ਕਿਵੇਂ ਇਹਨਾਂ ਨੂੰ ਕਾਬੂ ਕੀਤਾ ਜਾਏ? ਸਿਰਫ ਮੇਰੀ ਇੱਕ ਬੇਨਤੀ ਹੈ, ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਮੈਂ ਸਿਰਫ ਕਥਾ ਕਰ ਰਿਹਾ। ਜੇ ਕਹਾਂ ਜੀ ਜੋ ਕੁਝ ਮੈਂ ਕਹਿ ਰਿਹਾ ਮੇਰਾ ਜੀਵਨ, ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੰਨਣ ਨੂੰ ਤਿਆਰ ਹਾਂ। ਮਾਲਕ ਤੂੰ ਕਿਰਪਾ ਕਰ, ਜਿੰਨੀ ਉੱਚੀ ਸੁੱਚੀ ਬਾਣੀ ਵਿੱਚ ਤੁਸੀਂ ਜੀਵਨ ਕਿਹਾ ਇਹ ਤੇਰੀ ਨਦਰ ਹੋਵੇ ਤਾਂ ਕਿਸੇ ਨੂੰ ਮਿਲ ਸਕਦਾ, ਬਾਕੀ ਤਾਂ ਸਿਰਫ ਗੱਲਾਂ ਹੀ ਨੇ, ਸੱਚਾਈ ਹੈ। ਹੁਣ ਉਹ ਇੰਦਰੀਆਂ ਨੂੰ, ਤਿੰਨ ਇੰਦਰੀਆਂ ਖਾਸ ਕਰਕੇ, ਬਾਕੀ ਵੀ ਆਪਣਾ ਜ਼ੋਰ ਪੂਰਾ ਲਾਉਂਦੀਆਂ ਨੇ ਪਿਆਰਿਓ, ਇਹਨਾਂ ਵਿੱਚੋਂ ਇੱਕ ਅੱਖਾਂ, ਦੂਸਰੇ ਕੰਨ ਤੇ ਤੀਜੀ ਸਾਡੀ ਜੀਭ। ਇਸ ਬਾਰੇ ਇੱਕ ਦਿਨ ਬੇਨਤੀ ਕੀਤੀ ਸੀ, ਕੱਲ ਵੀ ਅਰਜ਼ ਕੀਤੀ ਸੀ ਕਿ 83% ਸਾਡੇ ਅੰਦਰ ਦੀ ਮੈਲ ਸਿਰਫ ਅੱਖਾਂ ਨਾਲ ਜਾਂਦੀ ਹੈ, 14% ਮੈਲ ਸਾਡੇ ਕੰਨਾਂ ਦੇ ਅੰਦਰ ਜਾਂਦੀ ਹੈ, ਸੱਚਾਈ ਇਹ ਵੀ, ਤੇ 3% ਆ ਜਿਹੜਾ ਸਾਡੀ ਜ਼ਬਾਨ ਹੈ ਨਾ, ਇਹ ਵੀ ਅੰਦਰ ਸਭ ਕੁਝ ਭੇਜਦੀ ਹੈ। ਇਹ ਕੱਲਾ ਭੋਜਨ ਨਹੀਂ ਕਿ ਫਿੱਕਾ ਬੋਲਣਾ, ਨਿੰਦਿਆ ਚੁਗਲੀ ਕਰਨਾ, ਇਹ ਜ਼ਬਾਨ ਅੰਦਰ ਭੇਜ ਨਹੀਂ ਰਹੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਿਸੇ ਨੂੰ ਨਾਮ ਜਪਦਿਆਂ ਸਿਮਰਨ ਕਰਦਿਆਂ ਜਿੱਦਣ ਰਸ ਸੁੱਕਣ ਲੱਗ ਪਏ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹ 3 ਇੰਦਰੀਆਂ ਵੱਲ ਧਿਆਨ ਦੇਣਾ ਸ਼ੁਰੂ ਕਰੇ, ਕਿਉਂਕਿ 1 ਵੀ ਇੰਦਰੇ ਦੀ ਗਲਤ ਕੀਤੀ ਹੋਈ ਵਰਤੋਂ ਸਾਡੇ ਅੰਦਰ ਦੇ ਰਸ ਨੂੰ ਸੁਕਾਉਣ ਲੱਗ ਪੈਂਦੀ ਹੈ। ਸਤਿਗੁਰੂ ਦੀ ਬਾਣੀ ਵਿੱਚ ਫੁਨੇ ਵਿੱਚ ਇਹ ਪਵਿੱਤਰ ਬਚਨ ਹੈ, ਹਜ਼ੂਰ ਨੇ ਕਿਹਾ, ਫਰਮਾਇਆ ਸੱਚੀ ਸਰਕਾਰ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਖਾਲਿਆ। ਸਿਰਫ ਤਿੰਨਾਂ ਦੀ ਗੱਲ ਆਪਾਂ ਕਰਾਂਗੇ ਕਿ ਜੱਤ ਪਹਾਰਾ, ਅੱਖਾਂ ਨੇ ਗੁਰੂ ਦੇ, ਸਾਧੂ ਦੇ, ਮਹਾਂਪੁਰਖ ਦੇ ਦਰਸ਼ਨ ਨਹੀਂ ਕੀਤੇ, ਉਹ ਅੱਖਾਂ ਬੇਖਾਲ ਨੇ। ਫਿਰ ਬੇਨਤੀ ਕਰਾਂ, ਅੱਖਾਂ ਜੋ ਕੁਝ ਦੇਖਦੀਆਂ ਨੇ ਉਹ ਅੰਦਰ ਟਿਕਦਾ, ਇਹਨੂੰ ਕੋਈ ਨੀ ਰੋਕ ਸਕਦਾ। ਜੇ ਦੇਖਣਾ ਹੀ ਹੈ ਤੇ ਕਿਸੇ ਰੰਗ ਰਤੜੀ ਰੂਹ ਦੇ ਦੀਦਾਰ ਕਰ ਲੈ। ਹੁਣ ਇਹਨੂੰ ਚੰਮ ਵਾਲੀ ਬਿਰਤੀ ਨਾ ਸਮਝਿਓ, ਕਿਉਂਕਿ ਜਪਣ ਵਾਲੇ ਦੇ ਚਿਹਰੇ ਦੇ ਦੀਦਾਰ ਵੀ ਅੰਦਰ ਦੇ ਪਾਪ ਸਾੜ ਜਾਂਦੇ। ਜੇ ਗੁਰਬਾਣੀ ਦੇ ਅਨੁਸਾਰ ਦੇਖੀਏ ਤਾਂ ਭਿੱਜੀ ਕੋਈ ਆਤਮਾ ਉਹਦਾ ਚਿਹਰਾ ਦੇਖੀਏ ਤੇ ਮਹਾਰਾਜ ਜੀ ਨੇ ਬਾਣੀ ਚ ਕਿਹਾ ਜਾ ਕੇ ਦਰਸ ਪਾਪ ਕੋਟ ਉਤਾਰੇ, ਦਰਸ ਦਾ ਸੰਬੰਧ ਅੱਖਾਂ ਨਾਲ, ਸਿਰਫ ਅੱਖਾਂ ਨਾਲ ਦੇਖਿਆ ਤੇ ਅੰਦਰ ਨੂੰ ਸ਼ਾਂਤੀ ਮਿਲੀ, ਕਿਉਂਕਿ ਜਿਸ ਅੰਦਰ ਗੁਰੂ ਪਰਮਾਤਮਾ ਵਰਤਦਾ ਹੈ ਉਹਦੇ ਦੀਦਾਰ ਵੀ ਅੰਦਰ ਨੂੰ ਚੁੰਦੇ ਆ ਜਾਂਦੇ। ਸੂਰਜ ਦੀ ਕਿਰਨ ਪੱਤਿਆਂ ਤੇ ਵੀ ਪੈਂਦੀ ਹੈ ਰੁੱਖ ਤੇ, ਪਰ ਪੱਤਿਆਂ ਵਿੱਚੋਂ ਸੂਰਜ ਕਦੀ ਦਿਸੇ? ਸੂਰਜ ਦੀ ਕਿਰਨ ਜ਼ਮੀਨ ਤੇ ਮਿੱਟੀ ਤੇ ਪੈ ਰਹੀ ਹੈ, ਪਰ ਮਿੱਟੀ ਵਿੱਚੋਂ ਕਦੀ ਸੂਰਜ ਦਾ ਪ੍ਰਤੀਬਿੰਬ, ਪਰਛਾਵਾਂ ਦਿਸੇ? ਸੂਰਜ ਦੀਆਂ ਕਿਰਨਾਂ ਸਾਡੇ ਕੱਪੜਿਆਂ ਤੇ ਪੈਂਦੀਆਂ ਨੇ, ਚਮੜੀ ਤੇ ਪੈਂਦੀਆਂ ਨੇ, ਪਰ ਕਦੀ ਚਮੜੀ ਵਿੱਚੋਂ ਸੂਰਜ ਦਿਸਿਆ? ਸ਼ੀਸ਼ਾ ਬਾਹਰ ਰੱਖ ਕੇ ਦੇਖੀਏ ਦਰਪਣ, ਜਾਂ ਟਿਕੇ ਹੋਏ ਪਾਣੀ ਨੂੰ ਬਾਹਰ ਦੇਖੀਏ, ਜਦੋਂ ਪਾਣੀ ਤੇ ਸ਼ੀਸ਼ੇ ਵਿੱਚ ਝਾਤੀ ਮਾਰਾਂਗੇ ਸੂਰਜ ਦਾ ਪ੍ਰਤੀਬਿੰਬ ਸਾਡੀਆਂ ਅੱਖਾਂ ਨੂੰ ਚੁੰਦਿਆ ਜਾਂਦਾ। ਇਹ ਮੈਂ ਸਵਾਲ ਦਾ ਉੱਤਰ ਦੇਣਾ ਚਾਹੁੰਦਾ। ਜਿਹੜੇ ਕਹਿੰਦੇ ਆ ਸਰੀਰ ਸਾਰੇ ਇੱਕੋ ਜਿਹੇ ਨੇ ਜੀ, ਹੁਣ ਇਹ ਵੀ ਇਹ ਮਹਾਂਪੁਰਖ ਕੋਈ ਯਾਦ ਹੈ? ਮਹਾਂਪੁਰਖ ਸ਼ਬਦ ਨਾਲ ਹੀ ਕਈਆਂ ਨੂੰ ਤਾਂ ਗੇਟ ਤੇ ਉਹਦਾ ਵੀ ਕਾਰਨ ਹੈ ਕਈ। ਇਹ ਹੰਕਾਰ ਜਿਹੜਾ ਨਾ ਬੜੇ ਰੂਪਾਂ ਚ ਬਾਹਰ ਨਿਕਲਦਾ, ਸੱਚੀ ਜੇ ਇਹ ਡੰਗ ਮਾਰਦਾ ਮੇਰੇ ਵਰਗੇ ਬੰਦੇ ਨੂੰ, ਚਾਰ ਬੰਦੇ ਸੁਣਨ ਨੂੰ ਤਿਆਰ ਨੇ। ਇੱਕ ਗੁਰਮੁਖ ਕੀਰਤਨੀਆ, ਕੋਈ ਮਹਾਂਪੁਰਖ ਬਾਣੀ ਪੜਨ ਵਾਲਾ, ਉਹਨੂੰ ਲੱਖਾਂ ਸੁਣਨ ਨੂੰ ਤਿਆਰ ਨੇ, ਤੇ ਜੇ ਮੈਨੂੰ ਨੀ ਕੋਈ ਸੁਣਦਾ ਮੈਂ ਹੰਕਾਰ ਵਿੱਚ ਸੜਾਂ ਦੀ ਛੱਡਣੀ? ਛੱਡੋ ਜੀ, ਬੰਦਿਆਂ ਵਰਗੇ ਬੰਦੇ ਹੁੰਦੇ ਨੇ। ਮੇਰੀ ਇੱਕ ਬੇਨਤੀ ਹੈ ਭਾਈ, ਸਰੀਰ ਪੰਜਾਂ ਤੱਤਾਂ ਦਾ ਹੁੰਦਾ, ਪਰ ਯਾਦ ਰੱਖਿਓ ਅੰਦਰ ਦੀ ਬਿਰਤੀ ਸਾਰਿਆਂ ਦੀ ਇੱਕੋ ਜੀ ਨਹੀਂ। ਕੂੜੇ ਦਾ ਢੇਰ ਉਹ ਵੀ ਜ਼ਮੀਨ ਤੇ ਪਿਆ ਹੈ, ਤੇ ਮਿੱਟੀ ਵਿੱਚੋਂ ਨਿਕਲਿਆ ਹੋਇਆ ਗੁਲਾਬ ਦਾ ਫੁੱਲ ਵੀ ਧਰਤੀ ਤੇ ਵੇ। ਕੀ ਕੂੜੇ ਦੇ ਢੇਰ ਨੂੰ ਆਪਾਂ ਗੁਲਾਬ ਨਾਲ ਤੁਲਨਾ ਦੇ ਸਕਾਂਗੇ? ਕੀ ਦੁਰਗੰਧੀ ਵਾਲੇ ਜਿਹੜੇ ਰੁੱਖ ਨੇ ਉਹਨੂੰ ਫੁੱਲ ਨਾਲ ਤੁਲਨਾ ਦੇ ਦਿਆਂਗੇ? ਫੁੱਲ ਦੀ ਆਪਣੀ ਤਸੀਰ ਏ, ਗੰਦਗੀ ਵਾਲੇ ਰੁੱਖ ਦੀ ਆਪਣੀ ਤਸੀਰ ਏ, ਬੰਦਗੀ ਕਰਨ ਵਾਲੇ ਦੀ ਆਪਣੀ ਤਸੀਰ ਏ, ਤੇ ਮਨਮੁਖ ਦੀ ਆਪਣੀ ਤਸੀਰ। ਹਾਂ, ਦੀਦਾਰ ਕੀਤਿਆਂ ਦੋ ਕੱਟੇ ਜਾਂਦੇ ਨੇ, ਜਾਂ ਕਹਿ ਦਰਸ ਪਾਪ ਕੋਟ ਉਤਾਰੇ, ਭੇਟ ਸੰਗ ਇਹ ਭਵਜਨ ਤਾਰੇ। ਜਾਂ ਅਸੀਂ ਬਾਣੀ ਚ ਇੱਕ ਬਚਨ ਪੜ੍ਹਦੇ ਹਾਂ, ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ, ਜਿਨ੍ਹਾਂ ਨੂੰ ਦੇਖਿਆ ਭੈੜੀ ਮਤ ਦਾ ਨਾਸ਼ ਹੋ ਜਾਏ। ਮਹਾਰਾਜ ਕਹਿੰਦੇ ਨੇ ਅੱਖਾਂ ਵੱਲ ਝਾਤੀ ਮਾਰ, ਇਹ ਅੱਖਾਂ ਕਿੱਧਰ ਦੇਖਦੀਆਂ ਪਈਆਂ ਨੇ? ਗੁਰੂ ਸਾਹਿਬ ਕਹਿੰਦੇ ਨੇ ਨੈਣ ਨਾ ਦੇਖੈ ਸਾਧ ਸੇ ਨੈਣ ਵੇਖਾ ਲਿਆ, ਕਰਨ ਨਾ ਸੁਣ ਕੀ ਨਾਦ। ਹੁਣ ਨਾਦ ਦਾ ਅਰਥ ਕੀ? ਇੱਥੇ ਨਾਮ ਨੀ ਕਿਹਾ, ਨਾਦ ਸ਼ਬਦ ਵਰਤੇ ਹੈ, ਗੀਤ ਵੀ ਨੀ ਕਿਹਾ, ਕਿਉਂਕਿ ਬਾਬਾ ਜੀ ਨੇ ਵੀ ਕਿਹਾ ਮੇਰੇ ਮੂੰਹ ਸਰਵਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਤੇ ਇੱਥੇ ਕਿਹਾ ਕਰਨ ਨਾ ਸੁਣ ਕੀ ਨਾਦ। ਨਾਦ ਅਖਰੀ ਅਰਥ ਕਰਾਂਗੇ ਸੰਗੀਤ ਆਵਾਜ਼। ਪਰ ਮਹਾਰਾਜ ਕਹਿੰਦੇ ਨੇ ਜੇ ਨਾ ਕੰਨਾਂ ਨੇ ਬਹੁਤ ਕੁਝ ਸੁਣਿਆ, ਅੰਦਰੋਂ ਨਾਮ ਦੀ ਧੁਨੀ ਨੀ ਸੁਣੀ, ਤੇ ਨਾ ਕੰਨਾਂ ਸਿੱਕੇ ਢਾਲ ਕੇ ਬਾਹਰ, ਇੰਨੇ ਸਾਲ ਲੰਘ ਗਏ ਉਸ ਅਦਭੁਤ ਰਸ ਨੂੰ ਤੂੰ ਜਾਣਿਆ ਨਹੀਂ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣ ਕੀ ਨਾਦ ਕਰਨ ਮੁੰਦ ਘਾਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਏ। ਮਹਾਰਾਜ ਕਿਉਂ ਕਹਿਣ ਲੱਗੇ? ਤਿੰਨ ਇੰਦਰੀਆਂ ਦੀ ਦੁਰਵਰਤੋਂ ਅੰਦਰ ਦੇ ਰਸ ਨੂੰ ਸੁਕਾ ਦਿੰਦੀ ਏ। ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਏ। ਘਟੀਆ ਮੀਨਸ ਰਸ ਮੁੱਕ ਗਿਆ, ਸਵਾਦ ਮੁੱਕ ਗਿਆ ਦਿਨ ਬ ਦਿਨ ਜਿਉਂ ਜਿਉਂ। ਸਿਰ ਮੇਰੀ ਬੇਨਤੀ ਹੈ, ਇੱਕ ਅੱਖਾਂ ਦੂਜੇ ਕੰਨ ਤੇ ਤੀਸਰੀ ਜੀਭ, ਤਿੰਨਾਂ ਉੱਤੇ ਬੰਦਾ ਕਾਬੂ ਪਾਉਣ ਦਾ ਯਤਨ ਕਰੇ ਤੇ ਅੰਦਰ ਦੀ ਖੇਡ ਕੁਝ ਬਣ ਜਾਂਦੀ। ਇਸ ਤੋਂ ਅੱਗੇ ਦੇਖੋ ਜਿਹੜੇ ਆਨੰਦ ਸਾਹਿਬ ਵਿੱਚ ਮਹਾਰਾਜ ਜੀ ਨੇ ਇੰਦਰੀਆਂ ਨੂੰ ਮੁਖਾਤਬ ਕੀਤਾ ਨਾ, ਉਹਦੇ ਵਿੱਚ ਹੀ ਤਿੰਨ ਲਏ ਨੇ। ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਨੈਣ, ਜੀਭ ਤੇ ਕੰਨ, ਤੇ ਗੁਰੂ ਅਮਰਦਾਸ ਨੇ ਵੀ ਤਿੰਨਾਂ ਦੇ ਜ਼ਿਕਰ ਕੀਤਾ। ਮਹਾਰਾਜ ਜੀ ਨੇ ਪਹਿਲਾਂ ਕਿਹਾ ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜੇਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਨੀ ਪਾਏ। ਪਹਿਲੀ ਗੱਲ ਰਸਨਾ ਨੂੰ ਕਹੀ, ਸਿਰ ਟਿਊਕ ਮਾਤਰ ਹੈ ਕਿ ਰਸਨਾ ਤੂੰ ਅਨ ਰਸ ਵਿੱਚ ਖਚਤ ਹੈ, ਤੇਰੇ ਅੰਦਰ ਦੀ ਤ੍ਰਿਪਤੀ ਓਨੀ ਦੇਰ ਤੱਕ ਨੀ ਖੋਣੀ ਜਿੰਨੀ ਦੇਰ ਤੱਕ ਤੂੰ ਨਾਮ ਦਾ ਰਸ ਨੀ ਚੱਖਦੀ। ਇਹਦਾ ਮਤਲਬ ਜ਼ਬਾਨ ਨੂੰ ਕਿਹਾ। ਹੁਣ ਦੂਜਾ ਜਿਹੜਾ ਇੰਦਰਾ ਮਹਾਰਾਜ ਜੀ ਨੇ ਆਨੰਦ ਸਾਹਿਬ ਚ ਲਿਆ, ਉਹ ਇਹ ਲਿਆ, ਕਹਿਣ ਲੱਗੇ ਇਹ ਨੇਤਰੋ ਮੇਰੋ ਖਰ ਤੂੰ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ। ਆਇਆ ਨੇਤਰਾਂ ਨੂੰ ਕਿਹਾ, ਪਹਿਲਾਂ ਜਵਾਨ ਨੂੰ ਕਿਹਾ, ਫਿਰ ਇਹਨਾਂ ਅੱਖਾਂ ਨੂੰ ਕਿਹਾ, ਤੇ ਤੀਜਾ ਬਚਨ ਮਹਾਰਾਜ ਜੀ ਨੇ ਕਿਹਾ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਇਹਨੂੰ ਉਠਾ। ਤਿੰਨਾਂ ਦਾ ਜ਼ਿਕਰ ਕੀਤਾ, ਨੱਕ ਦਾ ਜ਼ਿਕਰ ਨਹੀਂ ਕੀਤਾ ਇਹਦੇ ਵਿੱਚ। ਆਨੰਦ ਸਾਹਿਬ ਵਿੱਚ ਰਸਨਾ ਨੂੰ, ਨੇਤਰਾਂ ਨੂੰ, ਸਰਵਣਾ ਨੂੰ, ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਖਰਿਆ ਹੋਵਾ ਰਸਨਾ। ਰਸ ਬਾਣੀ ਵਿੱਚ ਰਸਨਾ ਵੀ ਆ ਗਈ, ਮਨ ਵੀ ਆ ਗਿਆ, ਤਨ ਵੀ ਆ ਗਿਆ, ਕਿਉਂਕਿ ਇਹ ਇੰਦਰੇ ਇੱਕ ਦੂਜੇ ਦੇ ਮਦਦਗਾਰ ਵੀ ਜੀ। ਮੇਰੀ ਬੇਨਤੀ ਸਮਝ, ਅੱਖਾਂ ਦੇਖਦੀਆਂ ਨੇ ਪਰ ਇਹ ਸਹਾਇਤਾ ਪੈਰਾਂ ਦੀਆਂ ਕਰਦੀਆਂ ਨੇ, ਕਿਉਂਕਿ ਜੇ ਅੱਖਾਂ ਨਾ ਦੇਖਣ ਤੇ ਪੈਰ ਚੱਲਣਗੇ ਕਿਵੇਂ? ਪੈਰ ਚੱਲਦੇ ਨੇ, ਇਹਨਾਂ ਦੇ ਮਦਦਗਾਰ ਹੱਥ ਨੇ, ਕਿਉਂਕਿ ਪੈਰ ਕੰਮ ਤੇ ਤੁਰ ਕੇ ਜਾਂਦੇ ਨੇ, ਹੱਥ ਕੰਮ ਕਰਦੇ ਪਏ। ਇਹ ਸਰੀਰ ਦੇ ਇੰਦਰੇ ਇੱਕ ਦੂਜੇ ਦੇ ਮਿੱਤਰ ਵੀ ਨੇ, ਇੱਕ ਦੂਜੇ ਨਾਲ ਅੰਦਰੋਂ ਸਾਂਝ ਵੀ ਪਾਈ ਬੈਠੇ। ਮਹਾਰਾਜ ਜੀ ਨੇ ਕਿਹਾ ਤਿੰਨ, ਇੱਕ ਜ਼ਬਾਨ, ਦੂਜੇ ਨੇਤਰ ਤੇ ਤੀਸਰੇ ਭਾਈ, ਇਹਨਾਂ ਤੇ ਕਾਬੂ ਪਾਉਣ ਲਈ ਹੁਣ ਇਹ ਕਿਵੇਂ ਸਫਲ ਹੋਣ? ਥੋੜਾ ਜਿਹਾ ਹੋਰ ਅਸੀਂ ਬਾਣੀ ਵਿੱਚੋਂ ਅੱਗੇ ਤੁਰੀਏ, ਸਿਰ ਮੈਂ ਸੰਖੇਪ ਜਿਹਾ ਕੁਝ ਬਚਨ ਲੈ ਲਈ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਸੁਖਮਨੀ ਸਾਹਿਬ ਦੀ ਬਾਣੀ ਦੀ ਅਸ਼ਟਪਦੀ ਦਾ ਇੱਕ ਪਦਾ, ਤੇ ਮਹਾਰਾਜ ਜੀ ਨੇ ਉਹਦੇ ਵਿੱਚ ਵੀ ਤਿੰਨਾਂ ਦੀ ਜ਼ਿਕਰ ਕੀਤਾ। ਕਮਾਲ ਦੀ ਗੱਲ, ਮਨ ਦੀ ਗੱਲ ਕੀਤੀ ਪਰ ਜ਼ਿਕਰ ਤਿੰਨਾਂ ਦੇ ਕੀਤਾ, ਅੱਖਾਂ ਦਾ, ਜੀਭ ਦਾ ਤੇ ਕੰਨ ਦਾ। ਮਹਾਰਾਜ ਕਹਿੰਦੇ ਨੇ ਜੇ ਭਾਈ ਜੱਤ ਪਹਾਰਾ ਬਣਾਉਣਾ ਤੇ ਪਹਿਲਾ ਕੰਮ ਇਹ ਕਰ, ਮਿੱਥਿਆ ਨਾਹੀ ਰਸਨਾ ਪਰਸ, ਆਪਣੀ ਜ਼ਬਾਨ ਉੱਤੇ ਝੂਠ ਨੂੰ ਛੂਣ ਨਾ ਦੇ। ਕਿੱਡੀ ਵੱਡੀ ਗੱਲ, ਕੀ ਇਹ ਜੱਤ ਰੱਖ ਸਕੇਗਾ ਕੋਈ? ਦਿਨ ਵਿੱਚ ਪਤਾ ਨਹੀਂ ਕਿੰਨੇ ਕੁ ਝੂਠ ਬੰਦਾ ਬਗੈਰ ਮਤਲਬ ਤੋਂ ਬੋਲੀ ਜਾਂਦਾ, ਜਿਨ੍ਹਾਂ ਦਾ ਕੋਈ ਲਾਭ ਵੀ ਨਹੀਂ। ਲਾਭ ਵਾਲਾ ਝੂਠ ਬੋਲਣਾ ਵੀ ਪਾਪ ਕਹਾਂਗੇ ਆਪਾਂ, ਬਗੈਰ ਮਤਲਬ ਤੋਂ। ਮਹਾਰਾਜ ਜੀ ਨੇ ਕਿਹਾ ਭਾਈ ਇਸ ਜ਼ਬਾਨ ਉੱਤੇ, ਇਸ ਰਸਨਾ ਤੇ ਝੂਠ ਨੂੰ ਨਾ ਬਹਿਣ ਦੇ। ਮਿੱਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਮਨ ਵਿੱਚ ਫੁਰਲੇ ਬਣਾ ਦੇ, ਕੋ ਗੱਲ ਜ਼ਬਾਨ ਦੀ ਚੱਲਦੀ ਪਈ ਹੈ ਤੇ ਨਾਲ ਤੋਂ ਕਹਿ ਦਿੱਤੀ ਮਨ ਮੈਂ ਪ੍ਰੀਤ ਨਿਰੰਜਨ ਦਰਸ। ਜ਼ਬਾਨ ਤੇ ਜੇ ਝੂਠ ਤੋਂ ਛੁਟਕਾਰਾ ਚਾਹੁੰਦੇ ਤੇ ਮਨ ਵਿੱਚ ਪਰਮਾਤਮਾ ਨੂੰ ਪਿਆਰ ਕਰਨ ਦੇ ਫੁਰਨੇ ਬਣਾ, ਉਹਦੇ ਦਰਸ਼ਨਾਂ ਲਈ ਤਲਬਗਾਰ ਹੋ, ਉਹਦੇ ਦਰਸ਼ਨਾਂ ਦੀ ਜਗਿਆਸਾ ਰੱਖ। ਜੇ ਮਨ ਕਰਕੇ ਰੱਬ ਨੂੰ ਪ੍ਰੇਮ ਕਰੇਗਾ ਫਿਰ ਜ਼ਬਾਨ ਤੇ ਝੂਠ ਨਹੀਂ, ਫਿਰ ਜ਼ਬਾਨ ਤੇ ਸਤਨਾਮ ਵਾਹਿਗੁਰੂ ਆਏ। ਮਿੱਥਿਆ ਨਾ ਕੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ ਰਿਹਾ ਰੂਪ ਨਾ ਪੇਖ ਹੈ ਨੇਤਰ। ਫਿਰ ਇੱਥੇ ਕਾਨਾ ਜੱਤ ਪਹਾੜਾ, ਪਰਤ ਰਿਹਾ ਰੂਪ ਨਾ ਪੇਖ ਹੈ ਨੇਤਰ, ਇਹਦਾ ਕਿਵੇਂ ਛੁਟਕਾਰਾ ਹੋ ਸਕਦਾ? ਮਹਾਰਾਜ ਕਹਿਣ ਲੱਗੇ ਇਹ ਅੱਖਾਂ ਦੂਜੇ ਨੂੰ ਭਾਲਦੀਆਂ ਨੇ। ਦੇਖਿਓ ਜੇ ਦੂਜਾ ਤਨ ਹੀ ਦੇਖਣਾ, ਜੇ ਦੂਜਾ ਸਰੀਰ ਹੀ ਦੇਖਣਾ, ਫਿਰ ਇੱਕ ਕੰਮ ਕਰ, ਜਿਹੜੇ ਬੰਦਗੀ ਕਰਨ ਵਾਲੇ ਵਾਸ਼ਨਾ ਤੋਂ ਮੁਕਤ ਹੋ ਗਏ ਨੇ ਉਹਨਾਂ ਦੀ ਸੇਵਾ ਕਰ, ਕਿਉਂਕਿ ਉਹਦਾ ਦੇ ਤਨ ਕੋਲ ਗਿਆ, ਤੇਰੇ ਤਨ ਦੇ ਪਾਪ ਸਰ ਜਾਣਗੇ। ਨਾਲ ਤਰੀਕਾ ਵੀ ਦੱਸ ਦਿੱਤਾ ਨਾ, ਮਿੱਥਿਆ ਨਾਂਗੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰੇ ਆ ਰੂਪ ਨਾ ਪੇਖ ਹੈ ਨੇਤਰ। ਸਾਧ ਕੀ ਟਹਿਲ ਸੰਤ ਸੰਗੇਤ, ਸੰਤ ਸੰਗੇਤ ਇੱਕ ਜਿਸਮ ਹੈ, ਸਾਧ ਕੀ ਟਹਿਲ ਇੱਕ ਜਿਸਮ ਦੀ ਸੇਵਾ ਹੈ, ਇਹਨੂੰ ਦੇਹ ਦੀ ਪੂਜਾ ਨਾ ਸਮਝੋ, ਮੇਰੀ ਬੇਨਤੀ ਹੈ। ਕਿਉਂਕਿ ਇਸ ਅੰਦਰ ਦੀਆਂ ਅੱਖਾਂ ਦੀ ਬਿਰਤੀ ਨੂੰ ਖਟਾਣ ਲਈ, ਉਹਨੂੰ ਕੱਟਣ ਲਈ, ਰਸ ਤੋਂ ਮੁਕਤ ਹੋਣ ਲਈ ਕਿਸੇ ਵੱਡੇ ਰਸ ਨਾਲ ਜੁੜਨਾ ਪਏਗਾ, ਲਕੀਰ ਨੂੰ ਛੋਟੀ ਕਰਨ ਲਈ ਵੱਡੀ ਲਕੀਰ ਖਿੱਚਣੀ ਪਏਗੀ, ਤਨ ਦੀ ਚਮੜੀ ਦੇ ਰਸ ਤੋਂ ਮੁਕਤ ਹੋਣ ਲਈ ਕਿਸੇ ਬੰਦਗੀ ਕਰਨ ਵਾਲੇ ਦੀ ਸੰਗਤ ਕਰਨੀ ਪਏ। ਬਾਣੀ ਮੁਤਾਬਕ ਮਹਾਰਾਜ ਕਹਿ ਰਹੇ ਨੇ ਕਿ ਪਰ ਤੇਰੇ ਰੂਪ ਨਾ ਪੇਖ ਹੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ। ਅਗਲਾ ਬਚਨ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਇਹ ਕਿਵੇਂ ਮਿਟੇ? ਦੇਖੋ ਨਾਲ ਨਾਲ ਇਲਾਜ ਨੇ, ਮੈਂ ਡਿਟੇਲ ਚ ਨਹੀਂ ਜਾ ਰਿਹਾ, ਸਿਰਫ ਪ੍ਰਮਾਣ ਨੇ। ਇਹ ਕਿਵੇਂ ਮਟੇ ਵੀ ਆਪਾਂ ਕਿਸੇ ਦੀ ਨਿੰਦਿਆ ਨਹੀਂ ਸੁਣਨੀ? ਤੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਉੱਥੇ ਦੇਸ਼ ਵੀ ਕਿ ਸੱਚੀ ਮੁੱਚੀ ਇਹਦਾ ਸਵਾਦ ਹੀ ਬੜਾ ਜੇ, ਜੇ ਡਾਕਟਰ ਨੇ ਦੱਕਿਆ ਹੋਵੇ ਨਾ, ਬੋਲਿਓ ਨਾ, ਤੇਰਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ, ਉਹਦੇ ਵਿਰੋਧੀ ਦੀ ਇੱਕ ਵਾਰੀ ਗੱਲ ਕਰ ਦਿਓ ਸੱਚੀ ਮੁੱਚੀ। ਬੰਦਿਆਂ ਨੂੰ ਨਾਲੀਆਂ ਹਸਪਤਾਲ ਲੱਗੀਆਂ ਹੁੰਦੀਆਂ, ਉੱਠ ਕੇ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ। ਇਹੋ ਜਿਹੀ ਟਰਮ ਇੱਕ ਖੁਰਾਕ ਹੈ ਜਿਹੜੀ ਬੰਦੇ ਮਰਦੇ ਨੂੰ ਸੱਚੀ ਮੁੱਚੀ ਜ਼ਿੰਦਗੀ ਬਖਸ਼ੀ ਜਾਂਦੀ ਹੈ, ਪਰ ਪਾਪ ਹੈ। ਮਹਾਰਾਜ ਕਹਿ ਰਹੇ ਨੇ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਇਹ ਕਿਵੇਂ ਛੁੱਟੇ? ਕਹਿਣ ਲੱਗੇ ਤਾਂ ਛੁੱਟ ਸਕਦਾ ਸਭ ਤੇ ਜਾਣੇ ਆਪਸ ਕੋ ਮੰਦਾ। ਇਹ ਜੱਤ ਪਹਾੜਾ ਜਿਸ ਦਿਨ ਤੂੰ ਇਹ ਮੰਨ ਲੈ ਕਿ ਇਸ ਦੁਨੀਆਂ ਵਿਚ ਸਭ ਤੋਂ ਮਾੜਾ ਮੈਂ ਆ, ਤੇ ਪਿਆਰੇ ਫਿਰ ਦੂਜੇ ਦੀ ਨਿੰਦਿਆ ਕਿਤੇ ਸੁਣੇਗਾ? ਨਿੰਦਿਆ ਤਾਂ ਸੁਣੀ ਜਾਂਦੀ ਹੈ ਜਦੋਂ ਆਪਣੇ ਆਪ ਵਿਚ ਭਲਾਈ ਪ੍ਰਗਟ ਕਰੀਏ, ਦੂਜੇ ਵਿਚ ਬੁਰਾਈ ਦਿਸੇ। ਇਹ ਨਿੰਦਿਆ ਦਾ ਕਾਰਨ, ਮੈਂ ਚੰਗਾ ਵਾ ਉਹ ਮਾੜਾ ਹੈ। ਮਹਾਰਾਜ ਕਹਿੰਦੇ ਜੀਵਨ ਦੀ ਘਾਟ ਜੇ ਕਰਨੀ ਹੈ ਤੇ ਫਿਰ ਨਿੰਦਿਆ ਕਰਨਾ ਸੁਣਿਆ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਤੇ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਪਾਠੀ ਬੜੇ ਅਭਿਆਸੀ ਬੈਠੇ ਹੋ, ਭਾਈ ਗੁਰਸਿੱਖੋ, ਪੰਡਿਤ ਵਿੱਚ ਕਥਾ ਕਰਨੀ ਜਾਂ ਗਿਆਨੀ ਕਹਿ ਲਓ ਤੇ ਭਗਤ ਗਿਆਨੀ ਵਿੱਚ, ਮੈਂ ਗਿਆਨੀ ਭਗਤ ਨਹੀਂ ਸ਼ਬਦ ਵਰਤਿਆ, ਭਗਤ ਗਿਆਨੀ। ਇੱਕ ਹੈ ਅੱਖਰ ਪੜ੍ਹ ਕੇ ਗਿਆਨ ਨੂੰ ਅਦਾ ਕਰਨ ਦੀ ਜ਼ਬਾਨ ਤੋਂ ਕਲਾ ਆ ਜਾਣੀ, ਕਿਸੇ ਨੂੰ ਕਲਾਕਾਰੀ ਨਾਲ ਰਵਾ ਲੈਣਾ, ਹਸਾ ਲੈਣਾ, ਰਸ ਪੈਦਾ ਕਰ ਲੈਣਾ। ਇੱਕ ਗਿਆਨ ਹੋਵੇ ਜਿਹੜਾ ਕਈ ਜਨਮਾਂ ਦੀ ਭਗਤੀ ਤੋਂ ਬਾਅਦ ਅੰਦਰ ਪੈਦਾ ਹੁੰਦਾ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਭਗਤ ਨੇ ਭਾਈ, ਇਹ ਭਗਤ ਗਿਆਨੀ ਨੇ। ਭਗਤੀ ਕੀਤੀ, ਫਿਰ ਗਿਆਨ ਆਇਆ, ਉਸ ਗਿਆਨ ਦਾ ਸੰਚਾਰ ਅਗਾ ਕੀਤਾ। ਹੁਣ ਜਦੋਂ ਗਿਆਨੀ ਗਿਆਨ ਵਿੱਚ ਜਿੰਨਾ ਵੱਧ ਹੈ ਬੋਧਕ ਤਲ ਤੇ, ਉਹਨਾਂ ਉਹ ਬਰਦਾਸ਼ਤ ਨਹੀਂ ਕਰ ਸਕਦਾ, ਮੈਨੂੰ ਬਖਸ਼ਿਓ ਮੈਂ ਸ਼ਾਮਿਲ ਹਾਂ। ਤੇ ਜਿੰਨਾ ਭਗਤ ਅੰਦਰੋਂ ਡੁੱਬਦਾ ਹੈ, ਉਹਨਾਂ ਉਹ ਆਪਣੇ ਆਪ ਨੂੰ ਔਗਣਾਂ ਨਾਲ ਭਰਿਆ ਸਮਝਣ ਲੱਗ ਪੈਂਦਾ। ਫਿਰ ਇਸ ਬੇਨਤੀ ਨੂੰ, ਇੱਥੇ ਜਿੰਨਾ ਅੰਦਰ ਰਸ ਭਰਿਆ ਉਹ ਦਿਨ ਬ ਦਿਨ ਝੁਕੀ ਗਏ, ਤੇ ਪਿਆਰੇ ਇੱਥੇ ਜਿੱਥੇ ਕੱਲੀਆਂ ਕੇਵਲ ਗੱਲਾਂ ਆਈਆਂ ਉਹ ਦਿਨ ਬ ਦਿਨ ਹੰਕਾਰ ਦੀ ਮਮਟੀ ਉੱਤੇ ਚੜੀ ਗਏ, ਹੰਕਾਰ ਤੇ ਬੈਠੀ ਗਏ। ਅਸੀਂ ਪਿਛਲੇ ਦਿਨੀ ਸ਼ਾਇਦ ਇੱਥੇ ਹੀ ਵਿਚਾਰਿਆ ਸੀ, ਬਾਬਾ ਨਾਨਕ ਜੀ ਦੇ ਗਿਆਨ ਦਾ ਕੋਈ ਸ਼ਿਖਰ ਪਾ ਸਕਦਾ? ਪਰ ਉਹ ਪਹੁੰਚੀ ਹੋਈ, ਪਹੁੰਚੀ ਹੋਈ ਸ਼ਬਦ ਨਾ ਵਰਤਾ, ਨਿਰੰਕਾਰ ਦਾ ਸਾਕਾਰ ਰੂਪ। ਉਹ ਇੱਕੋ ਗੱਲ ਕਹਿੰਦੇ ਨੇ, ਅੰਤਰ ਵਸਾ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਇਕ ਵੀ ਖਾਏ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਉਹਦੇ ਅਖੀਰ ਵਿੱਚ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ, ਜੱਤ ਪਹਾੜ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਜਾਂ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾ। ਹਜ਼ੂਰ ਦੀ ਬਾਣੀ ਵਿੱਚ ਕਬੀਰ ਸਾਹਿਬ ਦਾ ਬਚਨ ਕਿ ਕਬੀਰ ਸਭ ਤੇ ਖੰਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮਹਾਰਾਜ ਕਹਿੰਦੇ ਨੇ ਭਾਈ, ਅੰਦਰ ਦੀ ਨਿੰਦਿਆ ਤਾਂ ਛੁਟੇਗੀ ਜੇ ਪਹਿਲਾਂ ਇਹ ਸਵੀਕਾਰ ਲੈ ਵੀ ਮੈਂ ਮਾੜਾ। ਜੇ ਇਹ ਕਹਿ ਮੈਂ ਚੰਗਾ ਵਾਂ ਫਿਰ ਨਹੀਂ। ਤੇ ਜਿਹੜਾ ਬੰਦਾ ਆਪਣੀ ਜ਼ਬਾਨ ਤੋਂ ਚਾਰ ਬੰਦਿਆਂ ਵਿੱਚ ਇਹ ਕਹਿਣ ਲੱਗ ਪਵੇ ਮੈਂ ਭਲਾ ਤੇ ਮੈਂ ਭਲਾ ਕੀਤਾ, ਮਹਾਰਾਜ ਕਹਿੰਦੇ ਸੱਚ ਜਾਣੋ ਉਹਦੇ ਅੰਦਰ ਦਿਨ ਬ ਦਿਨ ਭਲਾਈ ਘਟਣ ਲੱਗ ਪੈਂਦੀ। ਆਪਸ ਕੋ ਜੋ ਭਲਾ ਕਹਾਵੇ, ਤੇ ਅੱਗੇ ਮਹਾਰਾਜ ਕੀ ਕਹਿੰਦੇ, ਤਿਸੈ ਭਲਾਈ ਨਿਕਟ ਨਾ ਆਵੇ। ਕਹਿੰਦੇ ਉਹਦੇ ਕੋਲ ਕੋਈ ਭਲਾਈ ਨਹੀਂ ਜੀ ਜਿਹੜਾ ਬਣਦਾ। ਫਿਰ ਆਈਏ, ਜੱਤ ਪਹਾਰਾ ਇੰਦਰੀਆਂ ਤੇ ਕਾਬੂ, ਮਿਥਿਆ ਲਾਂਘੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਇਹਦੇ ਵਿੱਚ ਅਸੀਂ ਤੁਕ ਪੜੀਏ, ਪਰਤ ਰਿਹਾ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਡਰੈ। ਅੱਗੇ ਆਇਆ ਇੰਦਰੀ ਜਿੱਤ ਜੱਤ ਪਹਾਰਾ, ਜਿਨ੍ਹੇ ਇੰਦਰੀਆਂ ਨੂੰ ਜਿੱਤ ਲਿਆ ਉਹਦਾ ਪਹਾਰਾ ਬਣਿਆ, ਜਿਨ੍ਹੇ ਆ ਪਦਾ ਕਮਾ ਲਿਆ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਆਪਰਸ। ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ ਜਿਹੜਾ ਆਪਣੀਆਂ ਇੰਦਰੀਆਂ ਨੂੰ ਜਿੱਤ ਲੈਂਦਾ। ਸਤਿਗੁਰੂ ਨੇ ਕਿਹਾ ਇਹ ਖਾਲਸੇ ਦਾ ਅਸੀਂ ਮਨਾ ਰਹੇ ਹਾਂ ਅਸਿਰਜਣਾ ਦਿਵਸ, ਕੱਲ ਮੈਂ ਆਉਣਾ ਜੱਤ ਅਤੇ ਖਾਲਸਾ ਕੀ ਹੈ। ਅਜੇ ਤਾਂ ਸਿਰਫ ਸਰੀਰ ਦੀ ਬਣਤਰ ਕੀਤੀ, ਹੁਮਨ ਬੀਂਗ ਦੀ, ਇਹ ਤਾਂ ਖਾਲਸੇ ਦੀ ਗੱਲ ਜੀ ਹੋਈ। ਹੁਣ ਆਹ ਜਿਹੜੇ ਅੰਦਰ ਖੇਡ ਵਰਦੀ ਹੈ, ਇਹਨਾਂ ਇੰਦਰੀਆਂ ਨੂੰ ਸਫਲ ਕਿਵੇਂ ਕਰੀਏ? ਜੇ ਰੱਬ ਨੇ ਸੋਝੀ ਦਿੱਤੀ ਹੈ, ਫਿਰ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਫਿਜ਼ੀਕਲ ਤੌਰ ਤੇ ਹਰ ਇੰਦਰਾ ਬੇਸ਼ਕੀਮਤੀ ਹੈ, ਇਹਦੀ ਕੋਈ ਕੀਮਤ ਨਹੀਂ। ਆ ਪੂਰੀ ਦੇਹ ਦੀ ਕੋਈ ਕੀਮਤ ਨਹੀਂ। ਅਸੀਂ ਦੁਲੰਬ ਵਡਭਾਗੀ ਚਿਰੰਕਾਲ ਪ੍ਰਾਪਤ ਤੁਮਰੀ ਕਿਰਪਾ ਸਾਰੇ ਪੜ੍ਹਦੇ ਬਚਨ, ਪਰ फिजिकल तौर ते शरीर बेशकीमती है पर जे शरीर संगत विच नहीं आंदा ते गुरमत विच दा पौड़ी भी मुल नहीं। सिद्धी गल, अखां बेशकीमती ने पर जे अखां गुरु दी बाणी दे दर्शन करन गुरु संगत दे दीदार पाण ते प्यारे अखां सफल ने। कन बड़े कीमती ने शरीरक तौर ते पर जे कन्ना विच किते गुरु दी शब्द पै जाए ते उदन गुरु दी नजर विच प्रवान। ये सारी पौड़ी मैं पढ़ देना अर्थ स्पष्ट ने। ओ है मानस जन्म अमोल है फिजिकल तौर ते गुरमत विच नहीं होए अमोल साध संग पाए गुरु दी नजर च उदन अमोलक जिदन संगत च गया। मानस जन्म अमोल है होए अमोल साध संग पाए अखी दोय निर्मोल का सतगुर दर्श ध्यान बुलाए। महाराज कहने मस्तक सीस अमोल है चरण शरण गुरु तोड़ सहाये जेवा सरवण अमोल का शब्द सुरत सुन समझ सुनाए हस्त चरण निर्मोल का गुरमुख मार्ग सेव कमाए गुरमुख हृदय अमोल है अंदर गुरु उपदेश वसाए। किरदे की गल बाद च कीती अखा कन हाथ पैर ते भाई जिन्हां ने इंद्रियां ते काबू पाया बाबे ने तरस कीता बहुत कुछ उन्हां दी अखां दे सामने होया। सच्चाई एवे साडे लोग कहणगे देखो किधर तुरिया फिरदा संत बन के। महाराज कहिंदे संत तां किते गाउण वालियां विचों भी लंघ जाए सच्चाई एवे उहदे उत्ते गाणे भी असर नहीं करदे। ते जे अंदरों बंदा भैड़ा है ना इत्थे भाई साहिब ने जे गाया माड़ा जिहा क्षमा करो बाहर निकल के उन्हें ही कहना देखो कहीं ट्यून लाई सी अंदर दी बिरती है ना। शब्द दे सलोक दे प्रमाण देंदे आ अज ना सुत्ती कंत सिओ अंग मुड़े मुड़ जाए कर्महीन तन करे बेनंती कद नानक आवे वारी सब सुहागन माने रलिया एक देवो रात मरारी। जुड़ी हुई आत्मा दो शरीरां दे रात दे वसल नूं भी परमात्मा नाल जोड़ दी है। अंदरों मैला बंदा होया इस बाणी दे प्रमाणा दे अर्थ भी गलत करी जांदा यही कारण ये गल समझियो। दशमेश पिता जी दी पवित्र बाणी मैं वैसे इधर तुरना नहीं समझन दी लोड़ है। अपने अंदर जे कूड़ नाल भरे ने ते कूड़े बंदियां नूं ओ हजूर दे बचना विचों गंद दिसदा पिया है। सारे चरित्र समाप्त होने तो बाद अखीरला चरित्र है हमरी करो खादै रच्छा अखीर आंदा है सब तो अखीर ते दसम दे चरित्रां विचों। इहदा मतलब की है इहदा मतलब ए वे मेरे मालक ए कुछ दुनिया विच वासना दी खनेरी विच चल रहा है। सिखा सुचेत रही अखीर बेनती कीती मालका मेरे सिखा नूं तत्ती वाह ना लगे मैं तेरे सामने बेनती करना है। सब तो अखीर ते वे बेनती चाहो भाई खैर प्रकरण नहीं मेरा ए के देखो अंदर शुद्ध होवे अंदर नु जितना इंद्रियां काबू होण बाहर कोई असर नहीं। बाबे फरीद जी ने एक बचन कहा कह लगे खंस उडर कोदर पया लोक विडारन जाए। अर्थ समझ ले के खंस उड्या कोदरे दे खेत भी जा पे ते लोकी पिछे भज पे देखो हंस कोदरा खांदा हंस कोदरा खांदा है। वो कहन लगे लोको समझो ए हंस कोदरा नहीं खांदा सिर्फ साडियां अखां दा भुलेखा है। हंस उडर कोदरे पया लोक विडारन जाए गहला लोक ना जानदा हंस ना कोदरा खाए ओनू खांदा नहीं। पर जिन्हों हंस दे बारे पता ही नहीं वो कहेगा मैं बेनती करा बाबे नानक दी सिर्फ एक प्रमाण दे के कि बार मुखी लोका ने उन्हों प्रमाण दा यतन नहीं कीता। सच्ची सरकार किड्डा वड्डा जत पहारा दी गल जो बाबा जी ने कीती। गुरमुखो एक पासे नाच गाना हो रहा है ते धरती है लंका दी शिवनाग दा रजवाड़ा है उस दे रजवाड़े अंदर मनसुख दी लाई कोई जाग नाल अनेकां लोक जेड़े ने भाई मनसुख दी संगत नाल उत्थो बदले पर राजा शिवनाग ओदे अंदर नूं चिंगारी भी भाई मनसुख ने लाई ते उन्हें इको गल के बिरा विचा के कि मैनूं अपने नाल लै जा बाबे नानक दे दीदार लई। ते मनसुख ने कहा टिक जा याद कर अंदर दी भावना बना जे अंदर दी भावना बन गई ए चेते रखी तेरी याद ही बाबे नूं इत्थे लै आई। असीं ओह बचन पढ़ने प्रीत नूं ਚਿੱਠੀਆਂ ਪਾਉਣ ਦੀ ਲੋੜ ਨਹੀਂ। ਪ੍ਰੀਤ ਤਾਂ ਇੱਕ ਅੰਦਰ ਦੀ ਤਾਰ ਹੋਵੇ ਜਿਹੜੀ ਨਜ਼ਰ ਨਹੀਂ ਆਉਂਦੀ। ਪ੍ਰੀਤ ਸਾਹਮਣੇ ਨਾ ਪੈਂਡੇ ਨੇ, ਪ੍ਰੀਤ ਸਾਹਮਣੇ ਨਾ ਭੂਗੋਲਿਕ ਸਥਿਤੀ ਹੈ, ਤੇ ਪ੍ਰੀਤ ਸਾਹਮਣੇ ਕੋਈ ਪਹਾੜ ਵੀ ਨਹੀਂ। ਜੇ ਕੇਵਲ ਇਸ਼ਕ ਮਜਾਜੀ ਵਾਲੇ ਪਹਾੜ ਪੱਟਣ ਤੁਰ ਪੈਂਦੇ ਨੇ ਕਿਸੇ ਤਨ ਨੂੰ ਪਾਉਣ ਲਈ, ਦਰਿਆ ਕੱਚੇ ਘੜਿਆਂ ਉੱਤੇ ਤਰਨ ਨੂੰ ਤਿਆਰ ਹੋ ਜਾਂਦੇ ਨੇ, ਤੇ ਜਿੱਥੇ ਸੱਚੀ ਪ੍ਰੀਤ ਹੈ ਉੱਥੇ ਰੁਕਾਵਟਾਂ ਕਿੱਥੇ ਆਉਂਗੀ। ਉਹ ਸੱਚੀ ਮੁੱਚੀ ਜੁੜ ਗਿਆ। ਸਿਰ ਮੈਂ ਜੱਤ ਪਹਾੜਾਂ ਦੀ ਅਰਜ਼ੀ ਕਰਨੀ ਕਹਿ, ਸਿਰਫ ਇੱਕ ਸਾਖ ਹੀ ਰੂਪ ਚ ਉਹ ਟਿਕ ਗਿਆ। ਜਿਉਂ ਜਿਉਂ ਯਾਦ ਵਧੀ ਗਈ ਤਿਉਂ ਤਿਉਂ ਬਿਰਹਾ ਬਣਦੀ ਗਈ। ਜਿਉਂ ਜਿਉਂ ਬਿਰਹਾ ਬਣੀ ਅੱਖਾਂ ਵਿੱਚੋਂ ਨੀਰ ਖੁਦ ਬਖੁਦ ਛਲਕ ਕੇ ਬਾਹਰ ਆਉਣ ਲੱਗ ਪਿਆ, ਤੇ ਉਹ ਜਿਹੜਾ ਰਾਜ ਭਾਗ ਦਾ ਮਾਲਕ ਸੀ ਸੱਚਮੁੱਚ ਇਸ ਤਰ੍ਹਾਂ ਜੀਣ ਲੱਗਾ, ਲੋਕ ਉਹਨੂੰ ਸਮਝਦੇ ਨੇ ਦਾ ਸੰਤੁਲਨ ਗਵਾਚ ਗਿਆ। ਉਹਨੇ ਪੁੱਛਿਆ ਤੇ ਫਿਰ ਇੱਥੇ ਇੱਕ ਸੱਜਣ ਵਿਦਵਾਨ ਨੇ ਕਿਹਾ, ਲੋਕਾਂ ਪੁੱਛਿਆ, ਰਾਜਨ ਤੈਨੂੰ ਹੋਇਆ ਕੀ? ਤੇਰੇ ਬੋਲਣ ਵਿੱਚ, ਤੇਰੇ ਬੈਠਣ ਵਿੱਚ, ਤੇਰੇ ਗੱਲਬਾਤ ਕਰਨ ਤਬਦੀਲੀ ਕਿਉਂ? ਉਹਨੇ ਫਿਰ ਇੱਕ ਸ਼ਬਦ ਕਿਹਾ ਸੀ ਕਿ ਮਨਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ, ਰਸ ਝੂੰਝ ਵਿੱਚ ਮਸਤੀ ਉਹ ਮੈਨੂੰ ਵੀ ਚੇਤਕ ਲਾ ਗਿਆ, ਉਜੜੇ ਵੀਰਾਨ ਦਿਲ ਮੇਰੇ ਵਿੱਚ ਇੱਕ ਦੀ ਯਾਦ ਵਸਾ ਗਿਆ, ਕੋਈ ਧੂ ਕਲੇਜੇ ਪਾ ਗਿਆ, ਕੋਈ ਬਿਰਹੋਂ ਦੀ ਸ਼ੋ ਲਗਾ ਗਿਆ। ਉਹ ਕਹਿ ਗਿਆ ਸੀ ਕਰ ਯਾਦ ਤੂੰ ਬਸ ਤੁਰਚ ਕੇ ਹੀ ਆ ਜਾਵੇਗਾ, ਦੱਸੋ ਨੀ ਮੇਰਾ ਵਾਲੜਾ ਬਾਬਾ ਨਾਨਕ ਕਦੇ ਥੇ ਆਵੇਗਾ। ਬਸ ਇੱਕੋ ਯਾਦ ਬੜੇ ਭੇਖੀ ਗਏ ਵੀ ਰਾਜਾ ਬੈਰਾਗੀ ਏ, ਤੇ ਜਿੰਨੇ ਬੰਦੇ ਧਰਮ ਦੇ ਬੈਰਾਗ ਥੱਲੇ ਜੇਬਾਂ ਕਟਾ ਬੈਠਦੇ ਨੇ ਖਿਮਾ ਕਰਿਓ, ਓਨੀ ਸ਼ਾਇਦ ਬੱਸਾਂ ਗੱਡੀਆਂ ਚ ਚੋਰੀ ਨਹੀਂ ਹੁੰਦੀ। ਪਤਾ ਬੰਦਾ ਹੁਣ ਅੰਦਰੋਂ ਡੁੱਲਿਆ ਤੇ ਚਮਤਕਾਰ ਦੱਸ ਦਿੱਤਾ, ਇੱਧਰ ਦੀ ਕਰਾਮਾਤ ਸੁਣਾਈ, ਮੈਨੂੰ ਗੁਰੂ ਦੱਸਿਆ, ਫਲਾਣੇ ਨੂੰ ਗੁਰੂ ਦੱਸਿਆ, ਜੇਬ ਕੱਟਣ ਵਾਸਤੇ ਕਿਹੜੀ ਕੋਈ ਯਾਦੀ ਹੋਰ ਕੰਮ ਦੀ ਲੋੜ ਹੈ? ਨਹੀਂ, ਕਈ ਵਾਰੀ ਇਸ ਬਿਰਹਾ ਨੂੰ ਵੀ ਲੋਕ ਠੱਗਣ ਵਾਲੇ ਆ ਜਾਂਦੇ ਬੜੇ ਆਏ। ਰਾਜੇ ਨੇ ਦੇਖਿਆ ਵੀ ਉਹ ਸਿੱਖ ਦੀ ਸੰਗਤ ਕੀਤਿਆਂ ਇੰਨਾ ਸੁੱਖ ਤੇ ਇਹ ਸਾਰੇ ਪਖੰਡੀ। ਉਹਨੇ ਫਿਰ ਇੱਕ ਕੰਮ ਕੀ ਕੀਤਾ, ਜਿੰਨੇ ਭੇਖ ਬਣਾ ਕੇ ਆਉਣਾ ਮੈਂ ਬਾਬਾ ਨਾਨਕ, ਉਹਨੇ ਇਸਤਰੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਟਣਕਾ ਕੇ ਦੇਖੋ, ਬੜੇ ਫਸੇ, ਬੜੇ ਕਿ ਸਾਰੀ ਸਾਰੇ ਤਿਲਕੇ ਸਾਰੇ ਸੱਤੇ ਅੰਦਰ। ਸੱਚੀ ਮੁੱਚੀ ਇੱਕ ਦਿਨ ਫਿਰ ਬੁੱਕਿਆ ਸਿੰਘ ਉਜਾੜ ਵਿੱਚ ਬਾਬਾ ਨਾਨਕ ਹੈ। ਸੁੱਕਾ ਵਾਂਗ ਹਰਾ ਹੋਇਆ, ਕਿਸੇ ਦੱਸਿਆ ਰਾਜਨ ਸੁੱਕੇ ਹਰੇ ਹੋ ਗਏ। ਹੁਣ ਆਪਾਂ ਕਹਾਂਗੇ ਵੀ ਸੁੱਕੇ ਹਰੇ ਹੋ ਜਾਂਦੇ, ਉਹ ਚ ਕੋਈ ਸ਼ੱਕ ਗੱਲ ਨਹੀਂ ਪਿਆਰਿਓ। ਗੁਰੂ ਵਾਸਤੇ ਮਰੇ ਹੋਏ ਨੂੰ ਜਿੰਦਾ ਕਰਨਾ ਕੋਈ ਔਖੀ ਗੱਲ ਨਹੀਂ। ਸੁੱਕੇ ਬਾਗ ਦੀ ਜੜ ਅਜੇ ਧਰਤੀ ਚ, ਉਹਦੇ ਦੀ ਹਰਾ ਕਰਨਾ ਕਿੱਡੀ ਕੋਈ ਵੱਡੀ ਗੱਲ? ਗੁਰੂ ਲਈ ਵੱਡੀ ਨਹੀਂ ਕੋਈ, ਸਾਡੇ ਵਾਸਤੇ ਬੜੀ ਵੱਡੀ। ਸੱਚੀ ਮੁੱਚੀ ਗੁਰਬਾਨ ਤਿੰਨ ਹਰਿਆ ਕੀਤਿਆ, ਨਾਨਕ ਕਿਆ ਮਨੁੱਖ ਹਰਾ ਹੋਇਆ। ਕਿਸੇ ਕਿਹਾ ਵੀ ਸੰਤ ਆਇਆ, ਸ਼ਿਵਨਾਗ ਨੇ ਕਿਹਾ ਬੜੇ ਆਏ। ਹੋ ਸਕਦਾ ਹੈ ਵੀ ਕੋਈ ਅੱਖਾਂ ਨੂੰ ਝੁੰਡਿਆਉਣ ਵਾਲਾ ਆਇਆ ਹੋਵੇ। ਉਹਨੇ ਫਿਰ ਉਸ ਰਾਤ ਇਸਤਰੀਆਂ ਔਰਤਾਂ ਭੇਜੀਆਂ, ਕਿਉਂਕਿ ਪ੍ਰਕਰਨ ਵਿੱਚ ਜ਼ਿਕਰ ਕਰਨਾ ਅਤ ਲਾਜ਼ਮੀ ਹੈ ਕਿ ਜੱਤ ਪਹਾੜਾਂ ਦੇ ਇਕੱਲੇ ਅੱਖਰੀ ਅਰਥ ਨਹੀਂ, ਇੰਦਰੀਆਂ ਨੂੰ ਕਾਬੂ ਕਰਨਾ ਖਾਲਾ ਜੀ ਦਾ ਵਾੜਾ ਹੈ। ਇੱਥੇ ਤਾਂ ਬਿਨਾਂ ਦੇਖਣ ਤੋਂ ਬੰਦੇ ਦੀਆਂ ਇੰਦਰੀਆਂ ਕਾਬੂ ਨਹੀਂ, ਤੇ ਜਿਹੜਾ ਨਾਚਕ ਤੇਜਕ ਦੇਖਦਾ ਪਿਆ ਉਹਦਾ ਬਚਾਅ ਕਿੱਥੇ ਹੋਵੇਗਾ? ਉਹਨਾਂ ਨੇ ਜੀ ਖਾਬ ਪਾਪ ਕੀਤੇ, ਨੱਚੀਆਂ, ਜੋ ਵੀ ਉਹ ਹਰਕਤਾਂ ਕਰ ਸਕਦੀਆਂ ਸਨ ਉਹਨਾਂ ਨੇ ਹਰ ਹਰਕਤ ਕੀਤੀ। ਬਾਬਾ ਜੀ ਬੈਠੇ ਨੇ, ਸਤਿਗੁਰੂ ਟਿਕੇ ਰਹੇ। ਅੱਧੀ ਰਾਤ ਲੰਘੀ ਤੇ ਇੱਕੋ ਬਚਨ ਕਿਹਾ, ਗਾਛੋ ਪੁੱਤਰੀ ਰਾਜਕੁਆਰ। ਗਾਛੋ ਦਰ ਤੇ ਜਾਓ, ਪੁੱਤਰੀਓ ਰਾਜਕੁਮਾਰੀਓ ਜਾਓ। ਕਿਉਂ? ਨਾਮ ਬਣੋ ਸੱਚ ਦੋਤ ਸਵਾਰ। ਦੋਤ ਦਾ ਮੀਨਸ ਅੰਮ੍ਰਿਤ ਵੇਲਾ, ਦਿਨ ਚੜ੍ਹਨ ਲੱਗਾ ਏ। ਧੀਓ ਬੱਚੀਓ ਬੇਟੀਓ ਸਾਰੀ ਰਾਤ ਦੀਆਂ ਨੱਚਦੀਆਂ ਪਈਆਂ, ਜੇ ਅੰਮ੍ਰਿਤ ਵੇਲਾ ਸਾਂਭੋ ਤੇ ਆਪਣੀ ਜ਼ਬਾਨ ਤੋਂ ਪਿਆਰੇ ਨੂੰ ਪੁਕਾਰੋ। ਪ੍ਰੈ ਸੇਵੋ ਪ੍ਰਭ ਪ੍ਰੇਮ ਆਧਾਰ। ਕਹਿਣ ਲੱਗੇ ਪਿਆਰੇ ਨੂੰ ਜਪੋ। ਜਦੋਂ ਇੱਕੋ ਸ਼ਬਦ ਕਿਹਾ, ਪੁੱਤਰੀਓ ਬੇਟੀਓ ਜਿਹੜੀਆਂ ਵਾਸ਼ਨਾ ਨਾਲ ਬਾਬੇ ਨੂੰ ਪ੍ਰਭਾਵਿਤ ਕਰਨਾ ਚਾਹੁੰਦੀਆਂ ਸਨ, ਤਨ ਢੱਕਣ ਲੱਗ ਪਈਆਂ, ਕਿਉਂਕਿ ਬਾਬੇ ਦੀਆਂ ਅੱਖਾਂ ਵਿੱਚੋਂ ਪਿਤਾ ਦਿਸਣ ਲੱਗ ਪਿਆ। ਹੁਣ ਉਹ ਦੇਖੋ, ਜੱਤ ਪਹਾੜਾ ਕਹਿਣ ਵਾਲੇ ਸਮਰੱਥ ਗੁਰੂ, ਉਹਨਾਂ ਨੇ ਹਜ਼ੂਰ ਦੇ ਚਰਨਾਂ ਚ ਆਈਆਂ, ਨੇਤਰ ਭਿੱਜ ਗਏ, महाराज जी ने कहा बेटा ये की ते सचमुच कह लगिया पिता जी वह गुरु तरस करे आंख है जत पहारा यही खालसे नु दात दिती किसे दी बेटी विचो तेरिया अखा नु बेटी दिसे किसे दी मां विचो तेनू अपनी मां नजर आवे किसे दी भैन विचो तेनू भैन दिसे अगे असि कल नु विचारांगे जत पहारा ते खालसा जत पहारा ते सिख जत पहारा ते गुरमत लिटरेचर हुण उत्थे इको गल की बेटियो जाओ पुछया किन्ना चिर होया कह लगी बाबा साडी तां किरती ए वे के कोई आउंदा ओनू खा भाव करके नच के दिखानियां वा मौत कर दियां वा महाराज जी ने कहा इन्नियां रातां जाग के कर दितियां जे किते तू अद्धे तो अद्धा समा जाग के रब नू चेते कीता हुंदा तुहाडी जिहदे ते नजर पैंदी उस बंदे दी मैल वी उतर जाणी सी जे सतगुरु ये शब्द कह रहे ने बस ये काबू तां आवेगा जे सतगुरु कृपा करन अंदर शब्द वरत जाए इसे लड़ी नू कल आपां विचारांगे वाहिगुरु जी का वाहिगुरु।